ਸਤਿਗੁਰ ਪਾਤਸ਼ਾਹ ਜੀ ਬਖਸ਼ਾਂ ਕਰਕੇ ਇਸੇ ਤਰ੍ਹਾਂ ਹੀ ਆਪਣੇ ਪਾਵਨ ਪਿੱਤਰ ਉਦੇਸ਼ ਨਾਲ ਜੋੜੀ ਰੱਖਣਾ। ਹੁਣ ਅੰਮ੍ਰਿਤ ਵੇਲੇ ਦੇ ਸ੍ਰੀ ਮੁੱਖ ਵਾਕ ਦੀ ਸ਼ਬਦ ਵਿਚਾਰ ਸਰਵਣ ਕਰਾ ਰਹੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਮ ਸਿੰਘ ਜੀ। ਸਰਵਣ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਬਿਸ਼ਨ ਸਿਰੇ ਤੈ ਅਗਨਤ, ਤਿਨ ਕੋ ਮੋਹ ਪਿਆ ਮਨ ਮਦ ਕਾ। ਚਵਰਾਸੀ ਲੱਖ ਜੋਨ ਉਪਾਈ, ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਜੁਗ ਜੁਗ ਅਟਲ ਜਾਗਤ ਜੋ ਸਤਿਗੁਰੂ ਦਾਤਾਰ ਪਿਤਾ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ, ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 700 ਤੇ ਅੰਕਿਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਸ਼ਬਦ ਦੀ ਸ਼ੁਰੂਆਤ ਹੈ ਜੈਤ ਸਰੀ ਮਹਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਤਸਰੀ ਰਾਗ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਰਾਗਾਂ ਦੇ ਸਵਰ ਅਤੇ ਤਾਲਾਂ ਦੇ ਭੇਦ ਅਨੁਸਾਰ ਤੀਸਰੇ ਘਰ ਵਿੱਚ ਸਤਿਗੁਰਾਂ ਗਾਇਆ ਅਤੇ ਗਾਉਣ ਦਾ ਹੁਕਮ ਕੀਤਾ। ਸ਼ਬਦ ਦੇ ਸ਼ੁਰੂਆਤ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਨੇ, ਸਰਵ ਵਿਆਪਕ ਨੇ, ਓਮਨੀ ਪ੍ਰੈਜੈਂਟ ਨੇ, ਹਰ ਥਾਂ 'ਤੇ ਹਾਜ਼ਰ ਨਾਜ਼ਰ ਨੇ। ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦਾ ਦੱਸਿਆ ਹੋਇਆ ਜੀਵਨ ਜਿਉਣ ਦਾ ਤਰੀਕਾ, ਉਸ ਗਿਆਨ ਦੀ ਬਖਸ਼ਿਸ਼ ਹੋ ਜਾਵੇ ਅਤੇ ਵਾਹਿਗੁਰੂ ਜੀ ਦੇ ਨਾਲ ਸਾਂਝ ਬਣ ਜਾਂਦੀ ਹੈ। ਜ਼ਿੰਦਗੀ ਅਸੀਂ ਜਿਉਂ ਰਹੇ ਹਾਂ, ਜ਼ਿੰਮੇਵਾਰੀਆਂ ਅਸੀਂ ਨਿਭਾ ਰਹੇ ਹਾਂ, ਪਰ ਕਿਧਰੇ ਨਾ ਕਿਧਰੇ ਅੰਦਰੋਂ ਖਾਲੀ ਹੋ ਰਹੇ ਹਾਂ। ਬੰਦੇ ਨੂੰ ਜ਼ਿੰਦਗੀ ਦੇ ਪੜਾਅ 'ਤੇ ਜਾ ਕੇ, ਹਰ ਪੜਾਅ 'ਤੇ ਜਾ ਕੇ ਇੰਝ ਲੱਗਦਾ ਹੈ ਕਿ ਮੇਰੀ ਜ਼ਿੰਦਗੀ 'ਚੋਂ ਕੁਛ ਨਾ ਕੁਛ ਗੁਆਚਿਆ ਹੈ। ਸਤਿਗੁਰੂ ਦੀ ਬਾਣੀ ਉਸ ਗੁਆਚੇ ਹੋਏ ਪੱਖ ਨੂੰ ਪੂਰਾ ਕਰਨ ਵਾਸਤੇ ਬੜੇ ਸੌਖੇ ਜਿਹੇ ਤਰੀਕੇ ਨਾਲ ਦੱਸਦੇ ਨੇ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਮਿੱਤਰ ਹੁੰਦਾ ਹੈ ਮਦਦਗਾਰ। ਵਾਹਿਗੁਰੂ ਨੇ ਜੋ ਸਾਨੂੰ ਇਹ ਜੀਵਨ ਦਿੱਤਾ ਹੈ, ਇਸ ਜੀਵਨ ਵਿੱਚ ਦੋ ਚੀਜ਼ਾਂ ਆਪਣੀ ਪ੍ਰੋਪਰਟੀ ਬਣਾ ਕੇ ਦੇ ਦਿੱਤੀਆਂ ਨੇ, ਇੱਕ ਸਰੀਰ ਅਤੇ ਇੱਕ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਜਿਹਨੂੰ ਅਸੀਂ ਆਤਮਾ ਕਹਿ ਦਿੰਦੇ ਹਾਂ, ਸੋਲ ਕਹਿ ਦਿੰਦੇ ਹਾਂ। ਅਰਦਾਸ ਤੋਂ ਪਹਿਲਾਂ ਨਿੱਤ ਪੜ੍ਹਿਆ ਜਾਂਦਾ ਹੈ, ਅਹਿਸਾਸ ਕੀਤਾ ਜਾਂਦਾ ਹੈ, ਯਾਦ ਕੀਤਾ ਜਾਂਦਾ ਹੈ ਕਿ ਇਹ ਵਾਹਿਗੁਰੂ ਦੀ ਪ੍ਰੋਪਰਟੀ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ। ਰਾਸ ਹੁੰਦਾ ਪ੍ਰੋਪਰਟੀ, ਜੀਉ ਆਤਮਾ ਪਿੰਡ ਸਰੀਰ। ਇਹਦਾ ਮਤਲਬ ਜ਼ਿੰਦਗੀ ਜਿਉਂ ਰਹੇ ਹਾਂ, ਵਾਹਿਗੁਰੂ ਨੇ ਸਾਨੂੰ ਇੱਕ ਪ੍ਰੋਪਰਟੀ ਦੇ ਦਿੱਤੀ ਹੈ, ਇਹ ਸਰੀਰ। ਫਿਰ ਇਸ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਆ ਪੰਜ ਤੱਤਾਂ ਦਾ ਬੜਾ ਕਮਾਲ ਦਾ ਸੰਸਾਰ ਬਣਾ ਦਿੱਤਾ ਹੈ। ਹਵਾ ਨਾ ਹੁੰਦੀ ਸਰੀਰ ਨਹੀਂ ਸੀ ਚੱਲ ਸਕਦਾ, ਪਾਣੀ ਨਾ ਹੁੰਦਾ ਜੀਵਨ ਨਹੀਂ ਸੀ ਚੱਲ ਸਕਦਾ। ਪਾਵਨ ਗੁਰਬਾਣੀ ਅੰਦਰ ਵੱਖ ਵੱਖ ਥਾਵਾਂ 'ਤੇ ਇਹ ਚੀਜ਼ਾਂ ਯਾਦ ਕਰਾਈਆਂ ਗਈਆਂ ਨੇ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਸੂਰਜ ਅਤੇ ਸੂਰਜ ਦੀ ਤਪਸ਼ ਨਾ ਹੋਵੇ ਤਾਂ ਕੋਈ ਵੀ ਫਸਲਾਂ ਨਹੀਂ ਪੱਕ ਸਕਦੀਆਂ, ਫਰੂਟ ਨਹੀਂ ਬਣ ਸਕਦੇ, ਮਨੁੱਖ ਦੀ ਖੁਰਾਕ ਨਹੀਂ ਬਣ ਸਕਦੀ। ਵਾਹਿਗੁਰੂ ਜੀ ਨੇ ਇਹ ਕੁਦਰਤ ਸਾਡੇ ਸਰੀਰ ਨੂੰ ਚੱਲਣ ਵਾਸਤੇ ਬੜੇ ਕਮਾਲ ਦੇ ਸੋਰਸਿਸ ਰੱਖ ਦਿੱਤੇ ਨੇ। ਫਿਰ ਬ੍ਰਿਸ਼ ਬਨਸਪਤੀ ਦੇ ਅੰਦਰ ਤੇ ਇੱਕ ਬੀਜ ਬੀਜੋ ਹਜ਼ਾਰਾਂ ਪੈਦਾ ਹੋ ਜਾਂਦੇ ਨੇ। ਦਹੀਂ ਆਦਿਕ ਦੇ ਵਿੱਚ ਬੈਕਟੀਰੀਆਜ਼ ਪੈਦਾ ਹੋ ਜਾਂਦੇ ਨੇ, ਪਰ ਇਸ ਸੰਸਾਰ ਤੇ ਮਨੁੱਖ ਬਣੇ ਰਹਿਣ ਉਹਦੇ ਲਈ ਮੇਲ ਫੀਮੇਲ, ਨਰ ਤੇ ਮਾਦਾ ਦੋ ਸਰੀਰਾਂ ਦੇ ਮੇਲ ਬਣਾ ਦਿੱਤੇ। ਜਦੋਂ ਜਨਮ ਹੋਇਆ ਸੀ ਇਸੇ ਮੇਲ ਵਿੱਚੋਂ ਹੀ ਹੋਇਆ ਸੀ, ਮਾਤਾ ਅਤੇ ਪਿਤਾ ਦੇ ਸਰੀਰਕ ਸੰਬੰਧਾਂ ਵਿੱਚੋਂ ਜਨਮ ਹੋਇਆ ਸੀ। ਵਾਹਿਗੁਰੂ ਨੇ ਜਿੱਥੇ ਸਵਾਸ ਦੇਣ ਵਾਸਤੇ ਹਵਾ ਪਾਣੀ ਆਦਿਕ ਦਾ ਪ੍ਰਬੰਧ ਕੀਤਾ, ਉੱਥੇ ਬਚਪਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਮਾਪਿਆਂ ਦੇ ਅੰਦਰ ਵੀ ਪਿਆਰ ਰੱਖ ਦਿੱਤਾ, ਮਾਪਿਆਂ ਦੀ ਜ਼ਿੰਮੇਵਾਰੀ ਲਾ ਦਿੱਤੀ। ਜੇ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਸਰੀਰ ਨੂੰ ਚਲਾਉਣ ਵਾਸਤੇ ਇਹ ਪੰਜ ਤੱਤਾਂ ਦੇ ਕ੍ਰਿਸ਼ਮੇ ਦੇ ਵਿੱਚ ਸਾਡੇ ਲਈ ਕਿਤਨਾ ਕੁਛ ਰੱਖ ਦਿੱਤਾ ਹੈ, ਤੇ ਫਿਰ ਸਾਡਾ ਹੀ ਕੁਛ ਫਰਜ਼ ਵੀ ਸ਼ੁਰੂ ਹੁੰਦੇ ਨੇ। ਜੇ ਵਾਹਿਗੁਰੂ ਨੇ ਇਤਨਾ ਕੀਮਤੀ ਜੀਵਨ ਦਿੱਤਾ ਹੈ, ਕੀ ਵਾਹਿਗੁਰੂ ਪ੍ਰਤੀ ਸਾਡਾ ਕੋਈ ਫਰਜ਼ ਨਹੀਂ? ਜੇ ਮਾਪਿਆਂ ਨੇ ਸਾਨੂੰ ਬਚਪਨ ਦੇ ਵਿੱਚ ਇਤਨਾ ਸਾਡੇ ਲਈ ਮਦਦਗਾਰ ਬਣੇ ਨੇ, ਫਿਰ ਮਾਪਿਆਂ ਦੇ ਲਈ ਕੋਈ ਫਰਜ਼ ਨਹੀਂ? ਇਸ ਜ਼ਿੰਦਗੀ ਨੂੰ ਜਿੱਥੇ ਮਾਪਿਆਂ ਨੇ ਬਚਪਨ ਵਿੱਚ ਵੱਡਾ ਸਹਾਰਾ ਦਿੱਤਾ ਹੈ, ਉੱਥੇ ਭੈਣ ਭਰਾਵਾਂ ਨੇ ਵੀ ਸਹਾਰਾ ਦਿੱਤਾ ਹੈ, ਭੈਣ ਭਰਾਵਾਂ ਪ੍ਰਤੀ ਵੀ ਫਰਜ਼ ਨੇ। ਕੁਦਰਤ ਰਾਹੀਂ ਸਰੀਰ ਚੱਲ ਰਿਹਾ, ਕੁਦਰਤ ਪ੍ਰਤੀ ਵੀ ਫਰਜ਼ ਨੇ। ਜਿੱਥੇ ਫਰਜ਼ ਹੋਣਗੇ ਉੱਥੇ ਜ਼ਿੰਮੇਵਾਰੀਆਂ ਹੋਣਗੀਆਂ, ਕਿਉਂਕਿ ਡਿਊਟੀ ਅਤੇ ਰਿਸਪੋਂਸੀਬਿਲਟੀਜ਼ ਦੋਨੋਂ ਇਕੱਠੀਆਂ ਚੱਲਦੀਆਂ ਨੇ। ਕੌਣ ਕਿਤਨਾ ਅਵੇਅਰ ਹੈ, ਕੌਣ ਕਿਤਨਾ ਕੌਨਸ਼ੀਅਸ ਹੈ, ਉਤਨਾ ਉਹ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਦਾ ਹੈ, ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ। ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਮਦਦ ਦੀ ਲੋੜ ਪੈਂਦੀ। ਜੇ ਸਰੀਰ ਵਾਹਿਗੁਰੂ ਨੇ ਦਿੱਤਾ ਹੈ, ਸਰੀਰ ਨੂੰ ਮੈਨੇਜ ਕਰਨ ਦਾ ਵੀ ਫਰਜ਼ ਹੈ। ਇਸ ਸਰੀਰ ਅੰਦਰ ਯਾਤਰਾ ਕਰਨੀ ਹੈ। ਜਿਹੜੇ ਮਨੁੱਖ ਅਵੇਅਰ ਹੁੰਦੇ ਨੇ, ਸੁਚੇਤ ਹੁੰਦੇ ਨੇ, ਉਹ ਜਿਸ ਗੱਡੀ ਵਿੱਚ ਸਫ਼ਰ ਕਰਦੇ ਨੇ ਉਸ ਗੱਡੀ ਨੂੰ ਸਾਫ਼ ਵੀ ਰੱਖਦੇ ਨੇ। ਜਿਹੜੇ ਅਵੇਅਰ ਨਹੀਂ ਹੁੰਦੇ ਉਹਨਾਂ ਦੀ ਗੱਡੀ 'ਚ ਬੈਠੇ ਹੀ ਪਤਾ ਲੱਗ ਜਾਂਦਾ ਹੈ ਬੰਦਾ ਕਿਤਨਾ ਕੁ ਅਵੇਅਰ ਹੈ। ਜਿਸ ਘਰ ਵਿੱਚ ਰਹਿੰਦੇ ਹਾਂ ਉਸ ਘਰ ਨੂੰ ਵੀ ਸਾਫ਼ ਰੱਖਣ ਦੀ ਜ਼ਿੰਮੇਵਾਰੀ ਹੈ। ਜਿਹੜੇ ਅਵੇਅਰ ਨਹੀਂ ਹੈ ਉਹਨਾਂ ਦੇ ਕਮਰੇ ਵਿੱਚ ਪਹੁੰਚ ਕੇ, ਘਰ ਵਿੱਚ ਪਹੁੰਚ ਕੇ ਪਤਾ ਲੱਗ ਜਾਂਦਾ ਹੈ ਕਿਤਨਾ ਕੁ ਅਵੇਅਰ ਹੈ। ਜੇ ਅੰਦਰੋਂ ਹਿਰਦੇ ਨੂੰ ਨਫ਼ਰਤ ਨਾਲ ਕਾਲਾ ਕਰਕੇ ਰੱਖਿਆ ਹੈ, ਕ੍ਰੋਧ ਦੀ ਅੱਗ ਦੇ ਨਾਲ ਅੰਦਰੋਂ ਇੰਬੈਲੈਂਸਡ ਹੋਇਆ ਪਿਆ ਹੈ। ਹਉਮੈ ਦੇ ਵਿੱਚ ਅੰਦਰਲੀ ਉਲਝਣ ਤਾਣੀ ਵਿੱਚ ਸਭ ਕੁਛ ਵਿਗਾੜੀ ਬੈਠਾ ਹੈ। ਅਵੇਅਰ ਨਹੀਂ ਹੈ, ਆਖੋ ਵਾਹਿਗੁਰੂ, ਸੁਚੇਤ ਨਹੀਂ ਹੈ, ਭੁੱਲ ਚੁੱਕਿਆ ਇਹ ਸਰੀਰ ਵਾਹਿਗੁਰੂ ਦਾ ਹੈ। ਇੱਥੇ ਬਸ ਨਹੀਂ ਹੈ, ਜੇ ਅੰਦਰ ਕੁਛ ਡਿਊਟੀਜ਼ ਹਨ, ਬਾਹਰ ਵੀ ਡਿਊਟੀਜ਼ ਹਨ। ਬਾਰਿਸ਼ ਆਏਗੀ, ਕਦੀ ਗਰਮੀ ਹੋਏਗੀ, ਕਦੀ ਮੌਸਮ ਕਿਸ ਤਰ੍ਹਾਂ ਦਾ ਹੋਏਗਾ, ਸਰੀਰ ਨੂੰ ਸ਼ੈਲਟਰ ਨਾ ਮਿਲੀ ਤਾਂ ਬਿਮਾਰ ਹੋ ਜਾਏਗਾ। ਸੋਚ ਕੇ ਦੇਖਣਾ ਇਹਨਾਂ ਦੇਸ਼ਾਂ ਦਾ ਜੋ ਵਾਤਾਵਰਨ ਹੈ, ਜੋ ਇਨਵਾਇਰਮੈਂਟ ਹੈ ਇੱਥੋਂ ਦਾ, ਅਗਰ ਇੱਥੇ ਸਿਸਟਮ ਨਾ ਹੁੰਦਾ ਤਾਂ ਸ਼ਾਇਦ ਜੀਵਨ ਨਾ ਹੁੰਦਾ। ਜੇ ਹੀਟਿੰਗ ਸਿਸਟਮ ਨਾ ਹੁੰਦਾ, ਇੱਥੇ ਮਕਾਨ ਨਾ ਹੁੰਦੇ, ਸ਼ਾਇਦ ਪਸ਼ੂ ਪੰਛੀ 'ਤੇ ਰਹਿ ਰਹੇ ਨੇ, ਮਨੁੱਖ ਨਹੀਂ ਸੀ ਰਹਿ ਸਕਣਾ ਇਸੇ ਟੈਂਪਰੇਚਰ ਵਿੱਚ। ਸਰੀਰ ਨੂੰ ਸੰਭਾਲਣ ਦੀਆਂ ਜ਼ਿੰਮੇਵਾਰੀਆਂ, ਲੋੜਾਂ ਨੇ, ਉਹਦੇ ਵਿੱਚੋਂ ਕੱਪੜਾ, ਰੋਟੀ, ਮਕਾਨ। ਰੋਟੀ, ਕੱਪੜਾ, ਮਕਾਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪੈਸਾ, ਰੁਜ਼ਗਾਰ, ਇਹ ਜ਼ਿੰਮੇਵਾਰੀਆਂ ਨੇ। ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਮਨੁੱਖ ਦੇ ਬਹੁਤ ਸਾਰੇ ਸਾਥੀ ਮਦਦਗਾਰ ਨੇ। ਅੱਜ ਦੇ ਯੁੱਗ ਅੰਦਰ ਪੈਸਾ ਮਨੁੱਖ ਦਾ ਮਦਦਗਾਰ ਹੈ, ਨੋਟ ਕਰਿਓ। ਅਗਰ ਪੈਸਾ ਨਹੀਂ ਹੈ ਤਾਂ ਉਹਦੀ ਲਾਈਫ ਵੀ ਡਿਸਟਰਬ ਹੈ, ਉਹਦਾ ਫੈਮਿਲੀ ਸਟਰਕਚਰ ਵੀ ਡਿਸਟਰਬ ਹੈ। ਮਿੱਤਰ, ਦੋਸਤ, ਰਿਸ਼ਤੇਦਾਰ ਵੀ ਮਦਦਗਾਰ ਨੇ, ਪਰ ਇੱਕ ਗੱਲ ਯਾਦ ਰੱਖਣੀ, ਜ਼ਿੰਦਗੀ ਦੇ ਅੰਤ 'ਤੇ ਇਹਨਾਂ 'ਚੋਂ ਕੋਈ ਵੀ ਮਦਦਗਾਰ ਨਹੀਂ ਹੈ। ਕੋਈ ਕਵੇ ਮੈਂ ਇਤਨਾ ਪੈਸਾ ਦੇ ਦਿਆਂਗਾ, ਮੈਨੂੰ 2 ਸਾਲ ਹੋਰ ਜਿਉਂ ਲੈਣ ਦਿਓ, ਨਹੀਂ ਚੱਲੇਗਾ। ਕੋਈ ਕਵੇ ਕਿ ਮੇਰਾ ਰਿਸ਼ਤੇਦਾਰ ਬਹੁਤ ਤਕੜਾ ਅਮੀਰ ਹੈ, ਬਹੁਤ ਤਕੜੀ ਪਦਵੀ ਵਾਲਾ ਹੈ, ਉਹਦੀ ਸਿਫਾਰਿਸ਼ ਮੰਨ ਲਓ, ਮੈਨੂੰ 2 ਸਾਲ ਹੋਰ ਜਿਉਂ ਲੈਣ ਦਿਓ, ਨਹੀਂ ਚੱਲੇਗਾ। ਦੂਸਰਾ ਪੱਖ, ਜਿਤਨਾ ਚਿਰ ਜੀਵਨ ਜਿਉਂ ਰਹੇ ਹਾਂ, ਕੁਛ ਦੁੱਖ ਐਸੇ ਨੇ ਵੱਧਦੇ ਵੱਧਦੇ ਇਸ ਪੜਾਅ 'ਤੇ ਪਹੁੰਚ ਜਾਂਦੇ ਨੇ ਜਿੱਥੇ ਕੋਈ ਵੀ ਮਦਦਗਾਰ ਨਹੀਂ ਹੈ। ਆਪਾਂ ਦੇਖਦੇ ਹਾਂ ਹਰ ਰਿਸ਼ਤੇਦਾਰ, ਮਿੱਤਰ ਹਰ ਇੱਕ ਦੀ ਮਦਦ ਕਰਦੇ ਨੇ, ਪਰ ਜਦੋਂ ਮਾਪਿਆਂ ਦਾ ਬੱਚਾ ਆਗਿਆਕਾਰ ਨਹੀਂ ਹੈ, ਇੱਕ ਵੀ ਮਦਦਗਾਰ ਨਹੀਂ ਆ ਰਿਹਾ। ਜਿਸ ਤਨ ਲਾਗੀ ਸੋਈ ਜਾਣੇ। ਜ਼ਿੰਦਗੀ ਦੀਆਂ ਚਿੰਤਾਵਾਂ ਨੇ, ਟੈਨਸ਼ਨਸ ਨੇ, ਉਹ ਬੰਦੇ ਨੇ ਪੈਦਾ ਆਪ ਹੀ ਕੀਤੀਆਂ ਨੇ, ਅੱਜ ਦਾ ਮੁੱਖ ਵਾਕ ਸਾਨੂੰ ਦੱਸੇਗਾ। ਆਪਣੀਆਂ ਹੀ ਪੈਦਾ ਕੀਤੀਆਂ ਟੈਨਸ਼ਨਸ ਦੇ ਵਿੱਚ ਬੰਦਾ ਇਤਨਾ ਘਿਰ ਜਾਂਦਾ, ਇਤਨਾ ਘਿਰ ਜਾਂਦਾ, ਉਹਨੂੰ ਕੋਈ ਮਦਦਗਾਰ ਹੀ ਨਹੀਂ ਲੱਭਦਾ। ਕਦੀ ਕਦਾਈ ਬੰਦਾ ਸੋਚਦਾ ਹੈ, ਇਸ ਤੋਂ ਪਹਿਲਾਂ ਤਾਂ ਮੈਂ ਚੰਗਾ ਸੀ, ਮੈਂ ਤਾਂ ਸਗੋਂ ਆਪਣੀ ਜ਼ਿੰਦਗੀ ਨੂੰ ਹੋਰ ਫਸਾ ਬੈਠਾ। ਪਰ ਇਹ ਗੱਲ ਯਾਦ ਰੱਖਣੀ, ਜਿੱਥੇ ਕੋਈ ਵੀ ਮਦਦਗਾਰ ਨਹੀਂ ਹੈ, ਉੱਥੇ ਵਾਹਿਗੁਰੂ ਜੀ ਤੇਰੇ ਸਾਥੀ ਨੇ, ਸਭ ਤੋਂ ਵੱਡੇ ਮਦਦਗਾਰ ਵਾਹਿਗੁਰੂ ਜੀ ਨੇ। ਸਤਿਗੁਰੂ ਕਹਿੰਦੇ, ਵਿਰਲੇ ਨੇ ਜਿਹੜੇ ਬੁੱਝਦੇ ਨੇ, ਜਿਹੜੇ ਸਮਝਦੇ ਨੇ ਇਸ ਗੱਲ ਨੂੰ, ਕੋਈ ਜਾਣੈ ਕਵਨ ਈਹਾਂ ਜਗ ਮੀਤ। ਜ਼ਿੰਦਗੀ ਦੇ ਹਰ ਪੱਖ ਨੂੰ ਦੇਖ ਲੈਣਾ, ਪੈਸਾ ਕਮਾਉਣ ਦੇ ਲਈ ਮਿਹਨਤ ਕਰਨੀ ਪਵੇਗੀ, ਸਾਈਕੋਲੋਜੀਕਲੀ ਵੀ, ਫਿਜ਼ੀਕਲੀ ਵੀ। ਮਿਹਨਤ ਕਰਦਿਆਂ ਟੈਨਸ਼ਨ ਬਰਡਨ ਹੋਏਗਾ, ਵਾਹਿਗੁਰੂ ਦੀ ਬਖਸ਼ਿਸ਼ ਹੋਏਗੀ ਅਤੇ ਬਰਡਨ ਨੂੰ ਮੈਨੇਜ ਕਰ ਸਕੇਗਾ, ਵਾਹਿਗੁਰੂ ਦੀ ਬਖਸ਼ਿਸ਼ ਹੋਏਗੀ ਅਤੇ ਟੈਨਸ਼ਨ ਨੂੰ ਮੈਨੇਜ ਕਰ ਸਕੇਗਾ। ਨਹੀਂ ਤਾਂ ਪੈਸਾ ਵੀ ਵੱਧਦਾ ਗਿਆ ਅਤੇ ਟੈਨਸ਼ਨ ਵੀ ਵੱਧਦੀ ਗਈ, ਜੀਵਨ ਆਨੰਦਮਈ ਨਾ ਜਿਉਂ ਸਕਿਆ। ਬੰਦਾ ਸੋਚਦਾ ਮਨਾ, ਮੇਰੇ ਨਾਲੋਂ ਤਾਂ ਵਧੀਆ ਚਿੜੀਆਂ ਜੀਵਨ ਜਿਉਂ ਰਹੀਆਂ ਨੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸ਼ਹਿਰਾਂ ਦੀ ਚਕਾਚੌਂਦ ਦੇ ਵਿੱਚ ਕੁਦਰਤ ਦੇ ਕ੍ਰਿਸ਼ਮੇ ਦੇਖਣ ਵਾਸਤੇ ਮਨੁੱਖ ਕੋਲ ਟਾਈਮ ਨਹੀਂ ਹੈ। ਪਿੰਡਾਂ ਦੇ ਜੀਵਨ ਵਿੱਚ ਆਮ ਦੇਖਿਆ ਜਾ ਸਕਦਾ ਹੈ, ਕਦੀ ਜ਼ਿੰਦਗੀ 'ਚ 2 ਘੰਟੇ ਲਾ ਕੇ ਕਦੀ ਚਿੜੀਆਂ ਦਾ ਜੀਵਨ ਦੇਖਣਾ। ਵਿਸ਼ੇਸ਼ ਤੌਰ 'ਤੇ ਜਾਂ ਆਹ ਜੋ ਸਮਾਂ ਹੈ ਇਸ ਵੇਲੇ ਦਾ, ਪਿੰਡਾਂ ਦੇ ਵਿੱਚ ਪੰਛੀ ਇਸ ਵੇਲੇ ਆਮ ਦੇਖੇ ਜਾਂਦੇ ਨੇ। ਕਦੀ ਦੇਖਣਾ ਉਹਨਾਂ ਪੰਛੀਆਂ ਨੂੰ ਇੱਕ ਦੂਸਰੇ ਨਾਲ ਲਾੜ ਲੜਾਉਂਦੇ ਆ, ਇੱਕ ਦੂਸਰੇ ਨਾਲ ਖੇਡਦੇ ਆ, ਚੋਗਾ ਚੁਗਦੇ ਆ, ਉਡਾਰੀਆਂ ਮਾਰਦੇ ਆ, ਬ੍ਰਿਕਸ਼ਾਂ 'ਤੇ ਬੈਠਦੇ ਆ, ਉੱਥੋਂ ਉਤਰਦੇ ਆ। ਦੇਖਣਾ ਤੁਸੀਂ ਜਿਤਨੇ ਉਹ ਆਨੰਦ ਵਿੱਚ ਨੇ। ਅਤੇ ਅੱਜ ਦਾ ਮਨੁੱਖ, ਸਤਿਗੁਰਾਂ ਨੇ ਅੱਗੇ ਪੰਕਤੀ ਵਰਤੀ ਹੈ, ਹਾ ਹਾ ਕਰਤ ਬਿਹਾਨੀ ਆਵਦਾ, ਹਾਏ ਆ ਨਹੀਂ ਹੈ, ਹਾਏ ਆ ਨਹੀਂ ਹੈ, ਹਾਏ ਮਰ ਗਿਆ, ਹਾਏ ਮਰ ਗਿਆ, ਅੰਦਰੋਂ ਬਹੁਤ ਦੁਖੀ ਹੈ। ਆਖੋ ਵਾਹਿਗੁਰੂ ਕਿਉਂ? ਕਿਉਂਕਿ ਜੋ ਸਭ ਤੋਂ ਕੀਮਤੀ ਸੀ ਉਹਨੂੰ ਫਸਟ ਪ੍ਰਾਇਓਰਟੀ 'ਤੇ ਨਹੀਂ ਰੱਖ ਸਕਿਆ। ਜ਼ਿੰਦਗੀ ਵਿੱਚ ਟਾਈਮ ਮੈਨੇਜ ਕਰਨਾ ਉਸੇ ਨੂੰ ਆਉਂਦਾ ਜਿਹਨੂੰ ਪ੍ਰਾਇਓਰਟਾਈਜ਼ ਕਰਨਾ ਆਉਂਦਾ ਹੋਵੇ। ਸਤਿਗੁਰਾਂ ਸਾਨੂੰ ਦੋਨੋਂ ਚੀਜ਼ਾਂ ਦਿੱਤੀਆਂ। ਆਪਾਂ ਰਾਤਰੀ ਦੇ ਦੀਵਾਨ ਵਿੱਚ ਵਿਚਾਰਿਆ ਸੀ, ਸਾਨੂੰ ਟਾਈਮ ਮੈਨੇਜ ਵਾਸਤੇ ਨਿਤਨੇਮ ਦੇ ਦਿੱਤਾ ਹੈ। ਜਿਹਦੀ ਜ਼ਿੰਦਗੀ 'ਚ ਟਾਈਮ ਮੈਨੇਜ ਨਹੀਂ ਕਰਨਾ ਆਇਆ ਉਹ ਨਿਤਨੇਮੀ ਨਹੀਂ ਹੈ। ਇਹ ਐਵੇਂ ਇੱਕ ਐਕਸਕਿਊਜ਼ ਹੈ ਮਨ ਦਾ ਕਿ ਮੇਰੇ ਕੋਲ ਟਾਈਮ ਨਹੀਂ ਹੈ। ਮੈਂ ਬੇਨਤੀ ਕਰਾਂ, ਜਿਹੜੇ ਨਿਤਨੇਮੀ ਨੇ ਵਿਹਲੇ ਉਹ ਵੀ ਨਹੀਂ ਹੈ। ਐਵੇਂ ਭਲੇਖਾ ਸਾਡਾ ਵਿਹਲੇ ਉਹ ਵੀ ਨਹੀਂ ਹੈ। ਹਰ ਬੰਦਾ ਹਰ ਪਲ ਬਿਜ਼ੀ ਹੈ। ਕੋਈ ਫਿਜ਼ੀਕਲੀ ਬਿਜ਼ੀ ਹੈ, ਕੋਈ ਸਾਈਕੋਲੋਜੀਕਲੀ ਬਿਜ਼ੀ ਹੈ। ਹਰ ਬੰਦਾ ਜ਼ਿੰਮੇਵਾਰੀਆਂ ਨਿਭਾ ਰਿਹਾ, ਜ਼ਿੰਮੇਵਾਰੀਆਂ ਦੇ ਲਈ ਬਿਜ਼ੀ ਹੋਣਾ ਹੀ ਪੈਂਦਾ ਹੈ। ਟਾਈਮ ਮੈਨੇਜ ਕਰਨਾ ਆ ਗਿਆ ਅਤੇ ਨਿਭ ਗਿਆ, ਜੇ ਟਾਈਮ ਮੈਨੇਜ ਨਹੀਂ ਕਰਨਾ ਆਇਆ ਤਾਂ ਨਹੀਂ ਨਿਭਿਆ। ਅਤੇ ਟਾਈਮ ਮੈਨੇਜ ਵਿੱਚ ਸਭ ਤੋਂ ਕੀਮਤੀ ਚੀਜ਼ ਇਹ ਹੈ ਕਿ ਕੀ ਪ੍ਰਾਇਓਰਟਾਈਜ਼ ਕਰਨਾ ਆ ਗਿਆ। ਜਿਸ ਨੂੰ ਪ੍ਰਾਇਓਰਟਾਈਜ਼ ਨਹੀਂ ਕਰਨਾ ਆਇਆ ਉਹਦੀ ਜ਼ਿੰਦਗੀ 'ਚ ਆਮ ਵਾਪਰਦਾ ਹੋਏਗਾ। ਸਾਰਾ ਦਿਨ ਉਹਨੇ 10 ਕੰਮ ਕੀਤੇ ਨੇ, ਪਰ ਜਿਹੜਾ ਕੀ ਜ਼ਰੂਰੀ ਸੀ ਉਹ ਤਾਂ ਰਹਿ ਗਿਆ। ਸ਼ਾਮੀ ਪਛਤਾਉਂਦਾ, ਭਲਿਓ ਮਾਨਸੋ, ਇੰਨੇ ਕੰਮ ਸਾਰੇ ਕਰ ਲਏ ਨੇ, ਆ ਇੰਸਟਾਲਮੈਂਟ ਭਰਨੀ ਸੀ ਉਹ ਤਾਂ ਭਰੀ ਹੋਈ ਨਹੀਂ, ਉਹਦਾ ਵਿਆਜ ਪੈ ਗਿਆ। ਇਸੇ ਤਰ੍ਹਾਂ ਵਾਹਿਗੁਰੂ ਦੀ ਯਾਦ, ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਲੈਣੀ ਹੋਰ ਗੱਲ ਹੈ, ਉਸਨੂੰ ਜਿਉਂ ਲੈਣਾ ਹੋਰ ਗੱਲ ਹੈ। ਉਸ ਵਿੱਚ ਨਿੱਤ ਪੜ੍ਹਦੇ ਹਾਂ, ਜਿਹੇ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿੱਥੇ ਮਰਜ਼ੀ ਚਲੇ ਜਾਣਾ ਘਰ ਚੇਤੇ ਰਹੇਗਾ। ਤੁਸੀਂ ਫੌਰਨ ਜਾਂਦੇ ਜੇ ਹਰ ਪਲ ਘਰ ਚੇਤੇ ਰਹਿੰਦਾ ਹੈ। ਸੱਚ ਇਹ ਹੈ, ਘਰ ਵਿੱਚ ਬੈਠੇ ਹਾਂ ਘਰ ਦੀ ਯਾਦ ਬਣੇ ਨਾ ਬਣੇ, ਘਰ ਤੋਂ ਬਾਹਰ ਜਾਵਾਂਗੇ ਘਰ ਦੀ ਯਾਦ ਬਣੇਗੀ। ਕੀ ਵਾਹਿਗੁਰੂ ਦੀ ਯਾਦ ਬਣਦੀ ਕਿ ਨਹੀਂ ਜਿਹਨੇ ਕਰ ਦਿੱਤਾ। ਕੋਈ ਜਾਣੈ ਕਵਨ ਈਹਾਂ ਜਗ ਮੀਤ। ਅਗਰ ਕੋਈ ਬੰਦਾ ਕਿਸੇ ਕੰਪਨੀ ਦੀ ਟੈਕਸੀ ਚਲਾਉਂਦਾ ਹੈ, ਕਤੀ ਨਹੀਂ ਹੋ ਸਕਦਾ ਕਿ ਉਹਨੂੰ ਕਾਰ ਚੇਤੇ ਆਵੇ ਅਤੇ ਕੰਪਨੀ ਚੇਤੇ ਨਾ ਆਵੇ। ਉਹਨੂੰ ਹਰ ਪਲ ਚੇਤੇ ਹੈ ਕਿ ਕੰਪਨੀ ਦੀ ਕਾਰ ਹੈ, ਉਹਨੂੰ ਹਰ ਪਲ ਚੇਤੇ ਹੈ ਇਹ ਕਾਰ ਮੇਰੀ ਨਹੀਂ ਹੈ। ਮਨ ਨੂੰ ਇਹ ਚੇਤਾ ਹੀ ਨਹੀਂ ਹੈ ਕਿ ਸਰੀਰ ਮੇਰਾ ਨਹੀਂ ਹੈ, ਘਰ ਮੇਰਾ ਨਹੀਂ ਹੈ, ਕੱਪੜੇ ਮੇਰੇ ਨਹੀਂ ਹੈ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵਾਂ ਜਿਸ ਵਾਹਿਗੁਰੂ ਨੇ ਦਿੱਤਾ ਹੈ। ਜਿਸ ਨੂੰ ਜ਼ਿੰਦਗੀ 'ਚ ਪ੍ਰਾਇਓਰਟਾਈਜ਼ ਨਹੀਂ ਕਰਨਾ ਆਇਆ ਉਹਨੇ ਆਪਣੀ ਮੈਮਰੀ ਪਾਵਰ ਦੇ ਵਿੱਚ ਫਸਟ ਆਪਸ਼ਨ ਹੀ ਰੱਖਿਆ। ਨਹੀਂ, ਮੇਰੇ ਗੁਰੂ ਨੇ ਪ੍ਰਾਇਓਰਟਾਈਜ਼ ਕਰਨਾ ਵੀ ਸਿਖਾਇਆ। ਘਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਤੇਰੀ ਜ਼ਿੰਦਗੀ ਦੇ ਵਿੱਚ ਤੇਰੀ ਸ਼ੁਰੂਆਤ ਉਸ ਸੈਕਟਰ ਤੋਂ ਹੋਣੀ ਚਾਹੀਦੀ ਹੈ ਜਿਹੜਾ ਪ੍ਰੈਸੀਅਸ ਟ੍ਰੈਜਰ ਹੈ, ਤੇਰੇ ਲਈ ਇੱਕ ਕੀਮਤੀ ਖਜ਼ਾਨਾ ਹੈ ਜਿਹਦੀ ਕੀਮਤ ਦਿੱਤੀ ਹੀ ਨਹੀਂ ਜਾ ਸਕਦੀ। ਉਹ ਹੈ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਗੁਣ, ਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ, ਗੁਰੂ ਸਾਹਿਬ ਦੀ ਬਾਣੀ, ਗੁਰਬਾਣੀ ਦੀਆਂ ਸਿੱਖਿਆਵਾਂ। ਖਿਮਾ ਕਰਨੀ, ਜਦੋਂ ਗੁਰਬਾਣੀ ਦੀ ਗੱਲ ਆਵੇ, ਸਿੱਖੀ ਦੀ ਗੱਲ ਆਵੇ, ਧਰਮ ਦੀ ਗੱਲ ਆਵੇ ਤਾਂ ਬੰਦਾ ਸੋਚਦਾ ਹਾਲੇ ਟਾਈਮ ਨਹੀਂ ਹੈ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਨੂੰ ਕਿਹਾ ਮੇਰੇ ਕੋਲ ਟਾਈਮ ਨਹੀਂ ਹੈ, ਜ਼ਿੰਦਗੀ ਲੰਘਦੀ ਜਾਂਦੀ ਹੈ, ਬੁਢੇਪੇ 'ਚ ਜਾ ਕੇ ਟਾਈਮ ਉਸਨੂੰ ਪੁੱਛਦਾ, ਸਮਾਂ ਉਸਨੂੰ ਪੁੱਛਦਾ, ਤੂੰ ਦੱਸ ਕੀਤਾ ਹੀ ਕੀ ਹੈ, ਕਿਆ ਤੈਂ ਕੱਟਿਆ, ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਚਲਾ ਬੁਲਾਇਆ। ਵਾਹਿਗੁਰੂ ਬੁਲਾ ਰਹੇ ਨੇ, ਪੁੱਛ ਰਹੇ ਨੇ, ਦੇ ਜਵਾਬ। ਦਿੱਤਾ ਹੋਇਆ ਸਰੀਰ ਬਿਮਾਰੀਆਂ ਦਾ ਢਾਂਚਾ ਬਣ ਗਿਆ, ਬਣਾਈ ਹੋਈ ਪ੍ਰੋਪਰਟੀ 'ਤੇ ਬੱਚਿਆਂ ਨੇ ਕਬਜ਼ਾ ਕਰ ਲਿਆ, ਪੈਸਾ ਹੁਣ ਬਹੁਤਾ ਰੰਗ ਤਮਾਸ਼ਿਆਂ ਦਾ ਆਨੰਦ ਦੇ ਨਹੀਂ ਰਿਹਾ, ਕਿਉਂਕਿ ਅੱਖਾਂ ਰੰਗ ਨਹੀਂ ਮਾਣ ਸਕਦੀਆਂ, ਕੰਨ ਮਾਣ ਨਹੀਂ ਰੰਗ ਨਹੀਂ ਮਾਣ ਸਕਦੇ। ਸਤਿਗੁਰਾਂ ਗੁਰਬਾਣੀ ਅੰਦਰ ਦਿੱਤਾ, ਥਾਕੇ ਨੈਣ ਸਰਵਨ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਦੱਸ ਤੂੰ ਕੀਤਾ ਵੀ ਕੀ ਹੈ। ਸਤਿਗੁਰੂ ਸਿਖਾ ਰਹੇ ਨੇ ਜਿਨ੍ਹਾਂ ਨੂੰ ਸਮਝ ਆ ਗਈ, ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨੇ ਕੌਨਸ਼ੀਅਸਨੈਸ ਪੈਦਾ ਕਰ ਦਿੱਤੀ, ਜਿਸ ਦੇ ਮਨ ਵਿੱਚ ਤੇ ਚਿੱਤ ਵਿੱਚ, ਮੈਮਰੀ ਪਾਵਰ ਵਿੱਚ ਤੇ ਉਹਦੇ ਓਪੀਨੀਅਨਸ ਦੇ ਵਿੱਚ ਅਵੇਅਰਨੈਸ ਪੈਦਾ ਹੋ ਗਈ, ਜਿਹਦੀ ਥੋਟ ਦੇ ਵਿੱਚ ਮਤ ਵਿਵੇਕ ਬੁੱਧ ਬਣ ਜਾਵੇ ਔਰ ਜਿਹਦੀ ਸੋਚ ਦੇ ਵਿੱਚ ਅਵੇਅਰਨੈਸ ਆ ਗਈ। ਸਤਿਗੁਰੂ ਕਹਿੰਦੇ ਉਹਨੂੰ ਸਮਝ ਪਈ ਇਸ ਜ਼ਿੰਦਗੀ ਦੇ ਹਰ ਪਲ 'ਤੇ, ਜੇ ਕੋਈ ਸੱਚਾ ਸਾਥੀ ਹੈ ਤਾਂ ਮੇਰੇ ਵਾਹਿਗੁਰੂ ਜੀ ਨੇ। ਹੁਣ ਇਸ ਦਾ ਦੂਸਰਾ ਪੱਖ ਦੇਖਣਾ। ਮਾਪੇ ਬਹੁਤ ਵੱਡੇ ਸਾਥੀ ਨੇ, ਮਦਦਗਾਰ ਨੇ, ਬਚਪਨ ਵਿੱਚ ਵੀ ਸਰੀਰਕ ਤੌਰ 'ਤੇ ਮਦਦ ਕਰਦੇ ਨੇ, ਜਦੋਂ ਬੰਦਾ ਜਵਾਨੀ ਵਿੱਚ ਪਹੁੰਚਦਾ ਹੈ ਬਖਸ਼ਿਸ਼ਾਂ ਕੇਵਲ ਅਸੀਸਾਂ ਕੇਵਲ ਮਾਪਿਆਂ ਤੋਂ ਹੀ ਮਿਲਦੀਆਂ ਨੇ। ਜਿਹਨੂੰ ਆਪਣੇ ਘਰ ਵਿੱਚ ਮਾਪਿਆਂ ਤੋਂ ਅਸੀਸ ਨਹੀਂ ਲੈਣੀ ਆਈ, ਦੁਨੀਆਂ ਦਾ ਕੋਈ ਕੋਣਾ ਨਹੀਂ ਹੈ ਜਿੱਥੋਂ ਜਾ ਕੇ ਅਸੀਸ ਲੈ ਲਵੇ। ਖਿਮਾ ਕਰਦੇ ਨਹੀਂ, ਬੰਦਾ ਬਾਹਰੋਂ ਲੱਭਦਾ ਹੈ ਕਦੀ ਕਿਸੇ ਤੋਂ ਕਦੀ ਕਿਸੇ ਤੋਂ, ਅਤੇ ਘਰ ਵਿੱਚ ਮਾਪਿਆਂ ਦੀ ਕਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਹੋਰਾਂ 'ਤੇ ਕਮਾਲ ਕਰ ਦਿੱਤੀ, ਉਹ ਲਿਖਦੇ ਨੇ ਜਿਹਨੇ ਮਾਪਿਆਂ ਨੂੰ ਇਗਨੋਰ ਕੀਤਾ ਹੈ ਉਹ ਲੱਖ ਧਾਰਮਿਕ ਗ੍ਰੰਥ ਪੜ੍ਹਦਾ ਰਹੇ ਉਹਨੂੰ ਗੁੱਝੇ ਭੇਦ ਹੀ ਸਮਝ ਨਹੀਂ ਆਉਣਗੇ। ਮਾਂ ਪਿਓ ਪਰ ਹਰ ਸੁਣੈ ਵੇਦ ਵਾਲੀ, ਉਹਨਾਂ ਦੀ ਬਾਹਰ ਪੜ੍ਹ ਕੇ ਦੇਖਣੀ। ਜਿਸ ਮਾਪਿਆਂ ਨੇ ਬਚਪਨ ਵਿੱਚ ਮੈਨੂੰ ਪਾਲਿਆ ਪਲੋਸਿਆ, ਜਿਨ੍ਹਾਂ ਮਾਪਿਆਂ ਨੇ ਮੇਰੀ ਪੜ੍ਹਾਈ ਦੇ ਲਈ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਮਾਪਿਆਂ ਤੋਂ ਅਸੀਸਾਂ ਮਿਲਣੀਆਂ ਨੇ, ਉਹਨਾਂ ਮਾਪਿਆਂ ਪ੍ਰਤੀ ਫਰਜ਼ ਨਿਭਾਉਂਦਿਆਂ ਜਿਤਨਾ ਚਿਰ ਵਾਹਿਗੁਰੂ ਦੀ ਯਾਦ ਅਤੇ ਗੁਰਬਾਣੀ ਦਾ ਗਿਆਨ ਨਹੀਂ ਹੈ ਫਰਜ਼ ਨਿਭਾ ਨਹੀਂ ਸਕੇਗਾ। ਇਹ ਦੋ ਹੀ ਤੇ ਚੀਜ਼ਾਂ ਨੇ ਜਿਨ੍ਹਾਂ ਨੇ ਫਰਜ਼ ਨਿਭਾਉਣ ਦੀ ਯੋਗਤ ਦੇਣੀ ਸੀ। ਵਾਹਿਗੁਰੂ ਦੇ ਸਿਮਰਨ ਨੇ ਅੰਦਰੋਂ ਹੌਸਲਾ ਦੇਣਾ ਸੀ, ਗੁਰਬਾਣੀ ਦੇ ਗਿਆਨ ਨੇ ਸੋਝੀ ਕਰਾਉਣੀ ਸੀ। ਜੇ ਦੋ ਚੀਜ਼ਾਂ ਨਹੀਂ ਤਾਂ ਅੰਦਰੋਂ ਖਾਲੀ ਹੈ ਆਖੋ ਵਾਹਿਗੁਰੂ। ਗਿਆਨ ਅਤੇ ਧਿਆਨ ਇਸ ਨੂੰ ਕਿਹਾ। ਜਿਸ ਨੂੰ ਸੋਝੀ ਆ ਗਈ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਉਹਦੀ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ ਨਾ, ਉਹਦੀ ਵੇ ਆਫ ਥਿੰਕਿੰਗ ਪਿਓਰੀਫਾਈ ਹੈ, ਪਲਿਊਟਡ ਨਹੀਂ ਹੈ। ਇਹ ਇੱਕ ਐਗਜ਼ੈਂਪਲ ਹੈ, ਇਸ ਨੂੰ ਸਾਰੇ ਪਾਸੇ ਜੋੜ ਕੇ ਦੇਖਣਾ। ਜੇ ਵਾਹਿਗੁਰੂ ਦਾ ਸਿਮਰਨ ਹੈ ਤਾਂ ਉਹਨੂੰ ਮਾਂ ਦੀ ਵੀ ਕਦਰ ਹੈ, ਜੇ ਗੁਰਬਾਣੀ ਦਾ ਗਿਆਨ ਹਿਰਦੇ ਵਿੱਚ ਪਹੁੰਚ ਗਿਆ ਤਾਂ ਉਹਨੂੰ ਮਾਪਿਆਂ ਦੀ ਕਦਰ ਹੈ, ਜਿਹਨੂੰ ਮਾਪਿਆਂ ਦੀ ਕਦਰ ਹੈ, ਜਿਹਨੂੰ ਮਾਪਿਆਂ ਦੀ ਕੀਮਤ ਪਤਾ ਹੈ, ਮਾਪਿਆਂ ਦੀ ਅਸੀਸ ਪਤਾ ਹੈ, ਫਿਰ ਕੀ ਹੋ ਗਿਆ ਜੇ ਮਾਪੇ ਗੁੱਸੇ ਵਿੱਚ ਆ ਕੇ ਕੁਛ ਕਹਿ ਬੈਠੇ ਤਾਂ ਕੀ ਹੋ ਗਿਆ, ਕਿੱਡੀ ਗੱਲ ਹੈ। ਮੈਂ ਬੇਨਤੀ ਕਰਾਂ, ਮਾਪਿਆਂ ਦੀ ਝਿੜਕ ਝੱਲਣੀ ਜਿਹਨੂੰ ਸੋਝੀ ਆ ਗਈ, ਇਸੇ ਵਿੱਚ ਤਾਂ ਜ਼ਿੰਦਗੀ ਦੀਆਂ ਰਮਝਾਂ ਨੇ। ਜਿਹਨੇ ਆਪਣੇ ਮਾਪਿਆਂ ਦੀ ਝਿੜਕ ਨਹੀਂ ਝੱਲੀ, ਸੱਚ ਜਾਣਿਓ ਜਵਾਨੀ 'ਚ ਆ ਕੇ ਉਹਨੂੰ ਜਵਾਨੀ ਵੀ ਨਹੀਂ ਸੰਭਾਲਣੀ ਆਈ। ਜਿਹਨੇ ਆਪਣੀ ਜ਼ਿੰਦਗੀ ਵਿੱਚ ਮਾਪਿਆਂ ਦੀ ਝਿੜਕ ਨਹੀਂ ਝੱਲੀ, ਉਸਨੂੰ ਪਤਾ ਉਸ ਵੇਲੇ ਲੱਗਦਾ ਜਦ ਵੱਡਾ ਹੁੰਦਾ ਉਹਦੇ ਆਪਣੇ ਬੱਚੇ ਜਵਾਨ ਹੁੰਦੇ ਨੇ, ਕਰਦੇ ਉਹੀ ਉਹ ਵੀ ਉਹੀ ਕੁਛ ਨੇ ਜਿਹੜਾ ਇਹ ਕਰਦਾ ਸੀ। ਪਰ ਅੱਜ ਇਹਨੂੰ ਪਤਾ ਲੱਗਦਾ, ਜੇ ਅੱਜ ਤੇਰਾ ਆਪਣਾ ਹਿਰਦੇ ਨੂੰ ਚੋਟ ਲੱਗਦੀ ਹੈ, ਇਹੀ ਚੋਟਾਂ ਤੂੰ ਆਪ ਮਾਪਿਆਂ ਨੂੰ ਮਾਰੀਆਂ ਸਨ, ਉਦੋਂ ਵੀ ਭੁੱਲਿਆ ਸੀ ਅਤੇ ਅੱਜ ਵੀ ਭੁੱਲਿਆ, ਉਦੋਂ ਵੀ ਤੇਰੇ ਤੋਂ ਗੁਆਚਿਆ ਸੀ ਅਤੇ ਅੱਜ ਵੀ ਤੇਰੇ ਤੋਂ ਗੁਆਚਿਆ ਹੈ। ਕਿਉਂ? ਕਿਉਂਕਿ ਤੈਨੂੰ ਜ਼ਿੰਦਗੀ ਜਿਉਣ ਦੀ ਵਿਧੀ ਨਹੀਂ ਆਈ, ਵੇ ਆਫ ਲਾਈਫ, ਉਸਨੂੰ ਇੱਥੇ ਵਿਧ ਗਿਆ ਤਰੀਕਾ। ਅਸੀਂ ਤੇ ਮਨ ਦੇ ਜਜ਼ਬਿਆਂ ਵਿੱਚ ਜੀਵਨ ਜਿਉਂ ਹੀ ਜਾ ਰਹੇ ਹਾਂ, ਆਪਣੇ ਮਾਇੰਡ ਸੈਟਅਪ ਵਿੱਚੋਂ ਹੀ ਸੰਸਾਰ ਨੂੰ ਦੇਖਦੇ ਹਾਂ, ਮਾਇੰਡ ਸੈਟਅਪ ਵਿੱਚੋਂ ਹੀ ਜ਼ਿੰਦਗੀ ਨੂੰ ਸਮਝਣ ਦਾ ਯਤਨ ਕਰਦੇ ਹਾਂ। ਕਾਸ਼ ਕਦੀ ਆਪਣਾ ਮਾਇੰਡ ਸੈਟਅਪ ਉੱਥੇ ਰੱਖ ਦੇਈਏ, ਮੱਥਾ ਟੇਕਣ ਦੇ ਅਰਥ ਹੀ ਇਹ ਨੇ, ਆਪਣਾ ਮਾਇੰਡ ਸੈਟਅਪ ਉੱਥੇ ਰੱਖ ਦੇ, ਆਹ ਗੁਰੂ ਤੋਂ ਮਤ ਲੈ ਲੈ, ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਮੱਥਾ ਟੇਕਣ ਲੱਗਿਆਂ ਮੰਗਾਂ ਨਹੀਂ, ਸਮਰਪਣ ਚਾਹੀਦਾ ਹੈ, ਸਰੈਂਡਰ ਫੀਲਿੰਗ ਚਾਹੀਦੀ ਹੈ, ਦੇਣਾ ਕੀ ਹੈ ਗੁਰੂ 'ਤੇ ਛੱਡ ਕੇ ਦੇਖੋ, एक भरोसा कर लेना जो गुरु साहब देंगे। गुरु साहब का जिगरा बड़ा है, असं कभी सुपने च नहीं मंग सकते जितना गुरु देंगे, पर असी छोटिया छोटिया मंगा मंगते मंगते जो गुरु ने देना है वह तो खाली बैठे जे। गुरु ने जीवन जीवन की बिद देनी है, जुगत देनी है, उदा नतीजा उदी निशानी। सतगुरु कहिंदे तां की निर्मल रीत, उदी वे ऑफ थिंकिंग प्योर है। प्योर का नाम ही खालसा है। नफरत दे नाल पल्यूटड हो जाती है, क्रोध दे नाल थिंकिंग पल्यूटड हो जाती है, नफरत दे नाल नजरां विच मिठास नहीं होएगी, कुड़त्तन होएगी, कौड़ियां नजरां होणगियां, बेविश्वासी भरिया नजर होणगियां। नफरत की नज़र सामने वाले नू नीमा मनेगी, अपने वाले अपने आप नू उच्चा मनेगी। मन टिब्बे ते चढ़ चुके आए, सुरत नफरत दे टोए च चली गई है। भगत फरीद जी कहिंदे फरीदा मन मैदान कर टोए टिब्बे ला। नफरत एक ओ काली ऐनक है जिस दे नाल दूसरे दे गुण नहीं दे सकते, चाहे सका भरा भी क्यों ना होवे, नफरत पै जावे तो गुण नहीं दिसदा, किसी का गुण नहीं दिसदा। जिस नाल भी नफरत होगी उसका गुण ही नहीं दिसदा। देखिया तो सारिया ने सी दुश्मनों नू, देखिया भाई कन्हैया जी ने भी सी। हाए पानी कहिंदे तो सारिया ने सुनिया सी, सुनिया भाई कन्हैया जी ने भी सी। भाई कन्हैया जी नू लग्या वाहिगुरु की जोत पानी मंग रही है, मेरे गुरु की सेवा पिलाउन का मौका मिल गया, रब का बनाया बंदा तड़फदा पिया है पानी पिला दिता है। किड्डी क गल सी, अंदरों उलझिया होया ने शिकायतां कीतियां ने, जिन्हों परख नहीं वो रब की भी शिकायत करता, रब से भी उलांभा दिंदा। मैं अरदासां कीतियां पता नहीं जी होवे कि ना होवे, ये भी उलांभा ही है। धन गुरु अर्जन देव साहब जी महाराज कहिंदे औलाह नूं मैं काहू ना दियो, मन मीठ तुहारो कियो, मैं नहीं कदी उलांभा देवांगा। असी तो एडवांस ही कह दें दुख आवे ना, क्योंकि गुरमत की सोझ ही नहीं। धन सतगुरु सचे पातशाह तत्ती तवी ते बैठ के कहिंदे ने कैसे वह गुरसिख सन पांच जेड़े नाल सन बिल्कुल शांत ने, देख रहे ने गुरु साहब की करनगे। दुनिया नू लगदा सी ये चंदू कर रहा है, सतगुरु नू पता सी चंदू दा रोल है, सतगुरु नू पता सी जहांगीर दा रोल है, पर सतगुरु कहिंदे इन्हां दे हाथ विच कुछ भी नहीं है, ये जो कर रहा है कौतक मेरे वाहिगुरु दा है, ते जो मेरे वाहिगुरु करदे ने तेरा किया मीठा लागै, हर नाम पदार्थ नानक मांगै। गुरबाणी ने सानू जीवन जीवन दी विध दित्ती है, वे ऑफ लाइफ सानू दसी है, जे असीं सिखांगे नहीं जीवांगे नहीं फिर कसूर किसदा है। कबीर साचा सतगुर क्या करै जां सिखा मैं चूक, अंधे एक न लगई ज्यों बांस बजाई है फूक। बंसरी विचों दी हवा निकलदी है, वह हवा दे नाल बंसरी विचों गीत निकलता है, वह गीत किसी के कन्ना विच पैंदा है, जिदे कन्ना विच पैंदा है वह झूमदे रह जांदे जे आनंद लै जांदे जे बंसरी खाली दी खाली है। ऐ दुनिया दे लोको, तुहाडे लई वाहिगुरु की बाणी का खजाना गुरु ग्रंथ साहब की बाणी दित्ती, गुरसिखा तेरी जिम्मेवारी लाई, ये दुनिया तक पहुंचेगी तेरे राही पहुंचेगी, जे तू ही इस खजाने तो खाली होएगा तो कौन पहुंचाएगा। पिछे जे मैं विचार सांझा कीता सी, जे गोरे पूछ लैन साडे बच्चियां नूं तुहाडा धर्म की हुंदा है, नेचुरली ये बच्चा साफ दिल है, बच्चा क्लीयर हार्टड है, वह पता की कहेगा जी सिखिज़म एकता वाला है जी, सिखिज़म सिखाउंदा है कि नफरत नहीं चाहिए, आपसी लड़ाई झगड़े नहीं चाहिए। कि उन्होंने नहीं पता साढ़े अंदर कितनी एकता है, कि उन्होंने नहीं पता असी दस दस मिनट दिया सिफटा पिछे कितना लड़ पेंदे जे एक दूजे नाल, ਕਿ ਉਹਨਾਂ ਨੂੰ ਨਹੀਂ ਪਤਾ ਸਾਡੇ ਅੰਦਰ ਆਕੜ ਕਿਤਨੀ ਕੁ ਹੈ? ਕੀ ਉਹਨਾਂ ਨੂੰ ਕਨਫਿਊਜ਼ਨ ਨਹੀਂ ਹੋਏਗਾ ਇਹ ਜੋ ਦੱਸਦੇ ਨੇ ਧਰਮ ਦਿਸਦਾ ਤਾਂ ਹੈ ਨਹੀਂ ਹੈ, ਕਿ ਇਹ ਹੈ ਵੀ ਹੈ ਕਿ ਨਹੀਂ ਹੈ, ਕਿਉਂਕਿ ਉਹ ਤਾਂ ਵਿਚਾਰੇ ਪੜ੍ਹ ਨਹੀਂ ਸਕਦੇ। ਪਾਵਨ ਗੁਰਬਾਣੀ ਅੰਦਰ ਦੱਸੀ ਹੋਈ ਜੀਵਨ ਜੁਗਤ ਉਸ ਦਿਨ ਦੁਨੀਆਂ ਮੰਨੇਗੀ ਜਿਸ ਦਿਨ ਗੁਰਸਿੱਖਾਂ ਦੇ ਜੀਵਨ ਵਿੱਚੋਂ ਵੀ ਦਿਸੇਗੀ। ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜੁਗਤ ਆ ਜਾਂਦੀ, ਦੁਨੀਆਂ ਗੱਲਾਂ ਕਰਦੀ ਵੀ ਪਿਆਰਿਓ, ਹੋਰ ਤੇ ਭਾਵੇਂ ਲੜਦੇ ਹੋਣ, ਸਿੱਖ ਨਹੀਂ ਕਦੀ ਆਪਸ ਵਿੱਚ ਲੜਦੇ, ਪਰ ਹੁਣ ਉਲਟਾ ਹੋ ਗਿਆ। ਗੁੱਸਾ ਕਰਨ ਦੀ ਲੋੜ ਨਹੀਂ ਹੈ, ਖਿਜਣ ਦੀ ਲੋੜ ਨਹੀਂ ਹੈ, ਇਨਫੀਰੀਅਰਟੀ ਕੰਪਲੈਕਸ ਲੈਣ ਦੀ ਲੋੜ ਨਹੀਂ ਹੈ, ਆਪਣੇ ਆਪ ਨੂੰ ਬਦਲਣ ਦੀ ਲੋੜ ਹੈ, ਸਿੱਖਣ ਦੀ ਲੋੜ ਹੈ। ਨਫ਼ਰਤ ਵਿੱਚ ਨਾ ਨਜ਼ਰਾਂ ਪਿਓਰ ਨੇ, ਨਾ ਥਿੰਕਿੰਗ ਪਿਓਰ ਹੈ, ਨਾ ਬਿਹੇਵੀਅਰ ਪਿਓਰ ਹੈ। ਕ੍ਰੋਧ ਦੇ ਵਿੱਚ ਸਭ ਕੁਛ ਪਲਿਊਟਡ ਹੈ। ਕਿਤਨੀ ਪਿਆਰੀਆਂ ਪੰਗਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜਦੋਂ ਕ੍ਰੋਧ ਦੀ ਅੱਗ ਅੰਦਰ ਹੁੰਦੀ ਹੈ। ਮੇਰੇ ਖਿਆਲ ਵਿੱਚ ਇਹ ਪਰਸਨਲ ਐਕਸਪੀਰੀਅੰਸ ਹਰ ਇੱਕ ਦਾ ਹੋਏਗਾ। ਕੋਈ ਇੱਕ ਅੱਧ ਭਾਵੇਂ ਬਚਿਆ ਹੋਵੇ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਨਹੀਂ ਤਾਂ ਆਪਾਂ ਸਾਰੇ ਕਦੀ ਨਾ ਕਦੀ ਜ਼ਰੂਰ ਇਹੋ ਜਿਹਾ ਮਨਹੂਸ ਘੜੀਆਂ ਦੇਖੀਆਂ ਨੇ ਜਦੋਂ ਅੰਦਰ ਆਪਣੇ ਅੱਗ ਲੱਗੀ ਹੁੰਦੀ ਹੈ। ਸਤਿਗੁਰਾਂ ਉਹਦਾ ਸੀਨ ਦਿੱਤਾ ਹੈ, ਇਹ ਗੱਲ ਵੱਖਰੀ ਹੈ। ਉਸ ਵੇਲੇ ਬੰਦਾ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦਾ ਹੀ ਨਹੀਂ, ਜਦੋਂ ਕ੍ਰੋਧ ਦੀ ਅੱਗ ਹੁੰਦੀ ਹੈ ਨਾ, ਦੇਖਦਾ ਨਹੀਂ ਹੈ। ਅਤੇ ਇੰਝ ਵੀ ਡਰ ਲੱਗਦਾ ਜੇ ਸ਼ੀਸ਼ੇ ਦੇ ਨੇੜੇ ਹੋਵੇ ਕਿ ਤਾਂ ਸ਼ੀਸ਼ਾ ਹੀ ਨਾ ਟੁੱਟ ਜਾਵੇ, ਇਤਨੀ ਅੱਗ ਹੁੰਦੀ ਹੈ ਅੰਦਰ। ਸਤਿਗੁਰੂ ਲਿਖਦੇ ਨੇ ਪਾਵਨ ਗੁਰਬਾਣੀ ਅੰਦਰ, ਕਹਿਣ ਲੱਗੇ ਜਦੋਂ ਅੰਦਰ ਅੱਗ ਭੜਕ ਜਾਵੇ ਨਾ, ਮਾਥਾ ਤ੍ਰਿਕੁਟੀ, ਮੱਥੇ 'ਤੇ ਤਿਉੜੀ ਪੈ ਜਾਂਦੀ ਹੈ। ਮਾਥਾ ਤ੍ਰਿਕੁਟੀ, ਦ੍ਰਿਸ਼ਟ ਕਰੂਰ, ਨਜ਼ਰ ਕੌੜੀ ਹੋ ਜਾਂਦੀ ਹੈ। ਬੋਲੈ ਕੌੜਾ, ਜਿਹਵਾ ਕੀ ਫੂੜ, ਕੌੜਾ ਬੋਲ ਬੋਲਦਾ ਹੈ, ਅੰਦਰੋਂ ਨਿਰੀ ਪੜਾਸ ਕੱਢਦਾ ਹੈ। ਆਖੋ ਵਾਹਿਗੁਰੂ, ਕੀ ਸਾਡੇ ਨਾਲ ਨਹੀਂ ਹੋਇਆ? ਕੀ ਇਹ ਸਾਡੇ ਨਾਲ ਨਹੀਂ ਵਾਪਰਦਾ? ਵਾਪਰਦਾ ਹੈ। ਕੀ ਇਹ ਚਾਹੀਦਾ? ਇਸ ਨੂੰ ਰੱਖਣਾ ਜਾਂ ਬਦਲਣਾ? ਜੇ ਬਦਲਣਾ ਤਾਂ ਐਕਸੈਪਟ ਕਰਨਾ ਪਵੇਗਾ, ਸਾਡੀ ਲਾਈਫ ਪਲਿਊਟਡ ਹੋ ਚੁੱਕੀ ਹੈ, ਸਾਡੀ ਥਿੰਕਿੰਗ ਪਲਿਊਟਡ ਹੋ ਚੁੱਕੀ ਹੈ, ਇਹਨੂੰ ਪਿਓਰੀਫਾਈ ਕਰਨਾ। ਪਿਓਰੀਫਾਈ ਗੁਰਬਾਣੀ ਦੇ ਗਿਆਨ ਬਿਨਾਂ ਹੋ ਨਹੀਂ ਸਕੇਗੀ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਸੋਝੀ ਤੋਂ ਬਿਨਾਂ, ਗਿਆਨ ਤੋਂ ਬਿਨਾਂ ਤਾਂ ਪਤਾ ਹੀ ਨਹੀਂ ਲੱਗੇਗਾ ਮੇਰੇ ਬੋਲ ਪਲਿਊਟਡ ਨੇ, ਬੋਲੀ ਵੀ ਜਾਏਗਾ, ਖਿਜੀ ਵੀ ਜਾਏਗਾ, ਉਹਦੇ ਸਾਰੇ ਨੁਕਸਾਨ ਵੀ ਝੱਲੀ ਜਾਏਗਾ, ਪਤਾ ਹੀ ਨਹੀਂ ਹੈ। ਅਤੇ ਇਹੋ ਜਿਹੇ ਹਾਲਾਤਾਂ ਵੇਲੇ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ। ਜਨਮ ਹੋਇਆ, ਮਾਤਾ ਪਿਤਾ ਦਾ ਸੰਜੋਗ ਹੋ ਗਿਆ, ਮਿਲ ਗਏ ਭੈਣ ਭਰਾ ਮਿੱਤਰ। ਜਦੋਂ ਕ੍ਰੋਧ ਦੀ ਅੱਗ ਭੜਕੀ ਹੁੰਦੀ ਹੈ, ਮਦਦ 'ਤੇ ਕਿਸੇ ਨੇ ਕੀ ਕਰਨੀ, ਉਹ ਸਾਹਮਣੇ ਉਹ ਜਿਹੀਆਂ ਨਜ਼ਰਾਂ ਬਣਾ ਲੈਂਦੇ ਨੇ, ਕ੍ਰੋਧ ਦੀ ਅੱਗ ਨੂੰ ਹੋਰ ਭੜਕਾ ਦਿੰਦੇ ਨੇ। ਆਖੋ ਵਾਹਿਗੁਰੂ, ਇਹ ਗੱਲ ਯਾਦ ਰੱਖਿਓ ਘਰਾਂ 'ਚ ਜੀਵਨ ਜਿਉਂਦਿਆਂ। ਇੱਕ ਘਰ ਦਾ ਮੈਂਬਰ ਜੇ ਕ੍ਰੋਧ ਵਿੱਚ ਆ ਜਾਵੇ ਨਾ, ਅਸੀਂ ਇਹੋ ਜਿਹਾ ਮਾਹੌਲ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਹੈ ਕਿ ਇਹਦਾ ਕ੍ਰੋਧ ਠਰ ਜਾਵੇ। ਉਹਦੇ ਵੱਲ ਸਾਰੇ ਇੰਝ ਦੇਖਦੇ ਨੇ, ਉਹਦੇ ਗੁੱਸੇ ਨੂੰ ਹੋਰ ਵਧਾਉਂਦੇ ਜੇ। ਦੇਖ ਲੈਣਾ ਕਦੀ ਕੋਈ ਨਫ਼ਰਤ ਭਰੀ ਨਜ਼ਰ ਨਾਲ ਸਾਡੇ ਨਾਲ ਸਾਡੇ ਵੱਲ ਦੇਖਦਾ ਹੈ ਨਾ, ਬੇਵਿਸ਼ਵਾਸੀ ਦੀਆਂ ਨਜ਼ਰਾਂ 'ਚ ਦੇਖਦਾ, ਅਸੀਂ ਸਗੋਂ ਉਲਟਾ ਰਿਐਕਸ਼ਨ ਉਹ ਕਰਦੇ ਹਾਂ, ਉਹਦੀ ਨਫ਼ਰਤ ਨੂੰ ਹੋਰ ਵਧਾ ਲੈਂਦੇ ਹਾਂ। ਚਾਹੀਦਾ ਇਹ ਹੈ ਉਹਦੇ 'ਤੇ ਅੰਦਰੋਂ ਤਰਸ ਕੀਤਾ ਜਾਵੇ, ਇਹਨੂੰ ਵਿਚਾਰੇ ਨੂੰ ਸੋਝੀ ਨਹੀਂ ਹੈ, ਇਹਨੂੰ ਗਿਆਨ ਨਹੀਂ ਹੈ, ਇਹਨੂੰ ਪਰਖ ਨਹੀਂ ਹੈ। ਅੰਦਰੋਂ ਅਰਦਾਸ ਕੀਤੀ ਜਾਵੇ, ਵਾਹਿਗੁਰੂ ਜੀ ਕਿਰਪਾ ਕਰ ਦੇ, ਇਹਨੂੰ ਪਿਆਰ ਦੇ ਰੰਗ ਦੀ ਖੇਲ ਖੇਲਣ ਦੀ ਜੁਗਤ ਦੇ ਦੀ। ਕੋਈ ਵੀ ਸੰਗੀ ਸਾਥੀ, ਰਿਸ਼ਤੇਦਾਰ, ਮਿੱਤਰ, ਭਰਾ, ਮਾਂ ਬਾਪ, ਉਸ ਵੇਲੇ ਕੋਈ ਵੀ ਮਦਦਗਾਰ ਨਹੀਂ ਹੈ ਜਿਹੜਾ ਇਸ ਕ੍ਰੋਧ ਦੀ ਅੱਗ ਨੂੰ ਠੰਡਾ ਕਰ ਦੇਵੇ। ਜਦੋਂ ਦੋ ਭਰਾਵਾਂ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਹੈ ਨਾ, ਕੋਈ ਮਦਦਗਾਰ ਨਹੀਂ ਹੈ। ਆਖੋ ਵਾਹਿਗੁਰੂ, ਮਦਦਗਾਰ ਹੁੰਦੇ ਅੱਜ ਏਕਤਾ ਹੁੰਦੀ ਸਮਾਜ ਅੰਦਰ। ਜੇ ਦੁਨੀਆਂ 'ਤੇ ਮਦਦਗਾਰ ਹੁੰਦੇ ਤਾਂ ਅੱਜ ਏਕਤਾ ਹੁੰਦੀ। ਇੱਥੇ ਇੱਕ ਸ਼ਬਦ ਵਰਤਿਆ ਹੈ, ਇੱਕ ਮਦਦਗਾਰ ਤੇਰਾ ਇਸ਼ਟ ਵੀ ਹੈ, ਗੁਰੂ ਵੀ ਹੈ, ਪਰ ਗੁਰੂ ਦੀ ਮਦਦ ਲਈ ਨਹੀਂ। 22 ਸਾਲ ਹੋ ਗਏ ਨੇ ਮੈਨੂੰ ਇਹੋ ਜਿਹੇ ਪ੍ਰੋਫੈਸ਼ਨਲ ਪ੍ਰਚਾਰਕ ਵਿਚਰਦਿਆਂ, 12 ਸਾਲ ਹੋ ਗਏ ਨੇ ਫੋਰਨ ਦੀ ਦੇਸ਼ਾਂ ਵਿੱਚ ਵਿਚਰਦਿਆਂ, ਸ਼ਬਦ ਆਸਰੇ 27-28 ਦੇਸ਼ਾਂ ਵਿੱਚ ਘੁੰਮ ਚੁੱਕੇ ਹਾਂ, 14 ਸਾਲ ਵੱਖ ਵੱਖ ਗੁਰੂ ਘਰਾਂ ਵਿੱਚ ਇਹੋ ਜਿਹੇ ਕਥਾਵਾਚਕ ਸੇਵਾ ਕਰਕੇ ਦੇਖੀ। ਮੇਰੀ ਜ਼ਿੰਦਗੀ ਵਿੱਚ ਹਾਲੇ ਤੱਕ ਕੋਈ ਐਸੀ ਅਰਦਾਸ ਨਹੀਂ ਆਈ ਜਿਹੜੀ ਅਰਦਾਸ ਕਹਿੰਦੀ ਹੋਵੇ ਕਿਸੇ ਨੇ ਕਿਹਾ ਹੋਵੇ ਭਾਈ ਸਾਹਿਬ ਜੀ ਅਰਦਾਸ ਕਰੋ ਮੇਰੇ ਅੰਦਰੋਂ ਨਫ਼ਰਤ ਮਿਟ ਜਾਵੇ। ਕੋਈ ਐਸੀ ਅਰਦਾਸ ਨਹੀਂ ਆਈ ਜੋ ਕਹਿੰਦਾ ਹੋਵੇ ਕਿ ਭਾਈ ਸਾਹਿਬ ਇਹ ਅਰਦਾਸ ਕਰੋ ਮੇਰੇ ਅੰਦਰੋਂ ਹਉਮੈ ਮਿਟ ਜਾਵੇ। ਅਸੀਂ ਤੇ ਮੰਗਾਂ ਹੀ ਬੜੀਆਂ ਛੋਟੀਆਂ ਛੋਟੀਆਂ ਲੈ ਕੇ ਉਲਝੇ ਪਏ ਜੇ। ਇਸ ਖਜ਼ਾਨੇ ਦੀ ਕੀਮਤ ਜਾਂ ਤੇ ਸਾਨੂੰ ਦੱਸੀ ਨਹੀਂ ਜਾਂ ਸਾਨੂੰ ਸਮਝ ਨਹੀਂ ਆਈ। ਇਹਨੇ ਤੇ ਸਾਨੂੰ ਬਹੁਤ ਉੱਚਾ ਸੁੱਚਾ ਜੀਵਨ ਜਿਉਣ ਦੀ ਜੁਗਤ ਦੇਣੀ ਸੀ, ਬੜਾ ਨਿਆਰਾ ਜੀਵਨ ਜਿਉਣ ਦੀ ਜੁਗਤ ਗੁਰਬਾਣੀ ਨੇ ਦੱਸਣੀ ਸੀ। ਜਿਤਨਾ ਅਸੀਂ ਦੁਨੀਆਂ ਦੀ ਲੈਂਗੁਏਜ ਨੂੰ ਪੜ੍ਹਨ ਵਾਸਤੇ ਖਰਚ ਕੀਤਾ, ਟਾਈਮ ਲਾਇਆ, ਇੱਧਰ ਤੇ ਸਾਡੇ ਕੋਲ ਟਾਈਮ ਹੀ ਨਹੀਂ ਹੈ। 18 ਸਾਲ ਪੜ੍ਹਨ ਤੋਂ ਬਿਨਾਂ ਪਹਿਲੀ ਡਿਗਰੀ ਨਹੀਂ ਮਿਲਦੀ ਕਾਲਜ ਦੀ, ਯੂਨੀਵਰਸਿਟੀ ਦੀ। ਪਹਿਲੀ ਡਿਗਰੀ ਬੈਚਲਰ ਦੀ ਡਿਗਰੀ ਹੈ, 18 ਸਾਲਾਂ ਤੋਂ ਪਹਿਲਾਂ ਨਹੀਂ ਮਿਲਦੀ। 18 ਸਾਲ ਵੀ 8 ਘੰਟੇ ਡੇਲੀ ਪੜ੍ਹਨਾ ਪਵੇਗਾ, 1 ਘੰਟਾ ਹੋਮਵਰਕ 'ਤੇ ਲਾਉਣਾ ਪਵੇਗਾ, ਫਿਰ ਕਿਧਰੇ ਨਾ ਕਿਧਰੇ ਰਿਵੀਜ਼ਨ 'ਤੇ ਵੀ ਲਾਉਣਾ ਪਵੇਗਾ, ਫਿਰ ਕਿਤੇ ਜਾ ਕੇ 18 ਸਾਲਾਂ ਵਿੱਚ ਬੈਚਲਰ ਦੀ ਡਿਗਰੀ ਮਿਲਦੀ ਹੈ ਅਤੇ ਕੀ ਕੀਮਤ ਅੱਜ ਦੇ ਯੁੱਗ ਅੰਦਰ ਬੈਚਲਰ ਦੀ ਡਿਗਰੀ ਦੀ। ਜਿਸ ਨੇ ਅੰਦਰ ਅਤੇ ਬਾਹਰ ਬਖਸ਼ਿਸ਼ਾਂ ਨਾਲ ਭਰਨਾ ਸੀ, ਉਹ ਗੁਰਬਾਣੀ ਦੇ ਲਈ ਤਾਂ ਸਾਨੂੰ ਟਾਈਮ ਨਹੀਂ ਮਿਲਿਆ। ਮੈਂ ਫਿਰ ਬੇਨਤੀ ਕਰਦਿਆਂ, ਨੋ ਐਕਸਕਿਊਜ਼, ਟਾਈਮ ਮੈਨੇਜ ਨਹੀਂ ਕਰਨਾ ਆਇਆ, ਪ੍ਰਾਇਓਰਟਾਈਜ਼ ਨਹੀਂ ਕਰਨਾ ਆਇਆ। ਟਾਈਮ ਸੀ, ਕੱਢਿਆ ਜਾ ਸਕਦਾ ਸੀ, ਅੱਜ ਵੀ ਹੈ, ਅੱਜ ਵੀ ਕੱਢਿਆ ਜਾ ਸਕਦਾ ਹੈ, ਪਰ ਸਿਰਫ ਇੱਥੇ ਇਹ ਗੱਲ ਆ ਜਾਵੇ, ਮੇਰੀ ਜ਼ਿੰਦਗੀ ਵਿੱਚ ਸਭ ਤੋਂ ਕੀਮਤੀ ਗੁਰਬਾਣੀ ਗਿਆਨ ਦਾ ਖਜ਼ਾਨਾ ਹੈ, ਬੜੀ ਲੋੜ ਹੈ। ਬੱਚਿਆਂ ਨੂੰ ਟੈਕਲ ਕਰਨਾ ਮਾਪਿਆਂ ਦੀ ਜ਼ਿੰਮੇਵਾਰੀ ਹੈ। ਬੱਚਾ ਕੁਸੰਗ ਵਿੱਚ ਨਾ ਚਲਿਆ ਜਾਵੇ, ਗਲਤ ਪਾਸੇ ਨਾ ਚਲਿਆ ਜਾਵੇ, ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈ, ਮਾਪਿਆਂ ਦਾ ਸੁਪਨਾ ਵੀ ਹੈ, ਮਾਪਿਆਂ ਅੰਦਰ ਤੜਫ ਵੀ ਹੈ। ਬੰਦਾ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ, ਮੇਰੇ ਬੱਚੇ ਕੁਸੰਗ ਤੋਂ ਬਚ ਜਾਣ, ਪੈਸਾ ਖਰਚ ਕਰਨਾ ਪਵੇ ਮੈਂ ਕਰ ਦਿਆਂਗਾ। ਬੱਚੇ ਕੁਸੰਗ ਵਿੱਚ ਨਾ ਚਲੇ ਜਾਣ, ਉਹਨਾਂ ਨੂੰ ਪਿੱਕ ਕਰਨਾ, ਡਰੋਪ ਕਰਨਾ, ਸਾਰੇ ਕੰਮ ਛੱਡ ਕੇ ਸਭ ਕੁਛ ਕੁਰਬਾਨੀ ਕਰ ਸਕਦਾ ਹੈ, ਪਰ ਜੇ ਸਮਝ ਪੈ ਜਾਵੇ ਜੇ ਤੂੰ ਆਪਣੇ ਬੱਚਿਆਂ ਨੂੰ ਟੈਕਲ ਕਰਨਾ ਹੈ। ਪਿਆਰਿਆ, ਗੁਰਬਾਣੀ ਦੇ ਖਜ਼ਾਨੇ ਤੋਂ ਬਿਨਾਂ, ਇਸ ਗਿਆਨ ਦੇ ਖਜ਼ਾਨੇ ਤੋਂ ਬਿਨਾਂ ਕੋਈ ਕੌਂਸਲਿੰਗ ਕੰਮ ਨਹੀਂ ਕਰੇਗੀ। ਇਸ ਤੋਂ ਵੱਡੀ ਕੌਂਸਲਿੰਗ ਹੋਰ ਕੀ ਹੋ ਸਕਦੀ ਹੈ? ਕ੍ਰਿਸਚੀਅਨਾਂ ਦੀ ਚਰਚ ਵਿੱਚ ਕੇਵਲ ਕੌਂਸਲਿੰਗ ਹੁੰਦੀ ਹੈ। ਸਾਡੇ ਨਾਲ ਤਾਂ ਇੰਜ ਵੀ ਵਾਪਰਦਾ ਹੋਵੇਗਾ, ਮੁੱਖ ਵਾਕ ਸੁਣਿਆ ਦੁਪਹਿਰ ਤੱਕ ਯਾਦ ਹੀ ਨਹੀਂ ਰਿਹਾ ਕਿਹੜਾ ਸੀ, ਯਾਦ ਰਹਿ ਵੀ ਗਿਆ ਤਾਂ ਪਤਾ ਹੀ ਨਹੀਂ ਲੱਗਿਆ ਕਿਹੜਾ ਸੀ। ਕਿਉਂ? ਅਸੀਂ ਮੈਂਟਲੀ ਪ੍ਰਪੇਅਰ ਨਾ ਹੋਏ ਕਿ ਗੁਰੂ ਘਰ ਦੇ ਵਿੱਚ ਗੁਰਬਾਣੀ ਇੱਕ ਕੌਂਸਲਿੰਗ ਹੈ। ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਹੁੰਦਾ ਨਾ, 3 ਗੁਰੂ ਸਾਹਿਬ ਕੌਂਸਲਿੰਗ ਕਰ ਰਹੇ ਨੇ, ਪਹਿਲੇ 3 ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੇ, ਰਾਤੀ ਸੋਹਿਲਾ ਸਾਹਿਬ ਦਾ ਪਾਠ ਕੀਤਾ ਹੋਏਗਾ, 4th ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਸੀ, 5 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੀ। ਰਾਤੀ ਸੌਣ ਲੱਗਿਆਂ 3 ਗੁਰੂ ਸਾਹਿਬਾਨਾਂ ਨੇ ਤੇਰੀ ਕੌਂਸਲਿੰਗ ਕੀਤੀ ਸੀ ਅਤੇ ਤੈਨੂੰ ਕੁਛ ਦੱਸਿਆ ਹੋਏਗਾ, ਜੋ ਦੱਸਿਆ ਹੋਏਗਾ ਜ਼ਰੂਰ ਯਾਦ ਹੋਏਗਾ। ਕਿਉਂਕਿ ਜਦੋਂ ਕੌਂਸਲਿੰਗ ਹੁੰਦੀ ਹੈ ਨਾ, ਉਹਨੂੰ ਜੋ ਦੱਸਿਆ ਜਾਂਦਾ ਹੈ ਉਹਨੂੰ ਜ਼ਰੂਰ ਯਾਦ ਰਹਿੰਦਾ ਹੈ। ਜੇ ਲੈਂਗੁਏਜ ਪ੍ਰੋਬਲਮ ਦਾ ਐਕਸਕਿਊਜ਼ ਚੁੱਕੀ ਬੈਠਾ ਪਿਆਰਿਆ, ਇਹ ਤਾਂ ਬੜਾ ਸੌਖਾ ਹੈ, ਬੜਾ ਸੌਖਾ ਹੈ। ਅੱਜ ਦੇ ਯੁੱਗ ਅੰਦਰ 6 ਮਹੀਨਿਆਂ ਵਿੱਚ ਸਪੈਨਿਸ਼ ਸਿੱਖੀ ਜਾ ਸਕਦੀ ਹੈ, 6 ਮਹੀਨਿਆਂ 'ਚ ਫਰੈਂਚ ਸਿੱਖੀ ਜਾ ਸਕਦੀ ਹੈ, 1 ਮਹੀਨੇ 'ਚ ਪੰਜਾਬੀ ਸਿੱਖੀ ਜਾ ਸਕਦੀ ਹੈ, ਪਰ ਤੜਫ ਕਿਤੋਂ ਨਹੀਂ ਮਿਲੇਗੀ, ਪਿਆਸ ਕਿਤੋਂ ਨਹੀਂ ਮਿਲੇਗੀ। ਸਿੱਖਣ ਦੀ ਪਿਆਸ ਹੋਵੇ, ਗੁਰਬਾਣੀ ਵੀ ਸਿੱਖੀ ਜਾ ਸਕਦੀ ਹੈ, ਨਿਰਮਲ ਰੀਤ ਮਿਲ ਜਾਏਗੀ, ਜੀਵਨ ਜਿਉਣ ਦੀ ਜੁਗਤ ਆ ਜਾਏਗੀ, ਅਸਲੀ ਸਾਥੀ ਕੌਣ ਹੈ ਜ਼ਿੰਦਗੀ ਦਾ ਉਹਦੀ ਸਮਝ ਪੈ ਜਾਏਗੀ। ਨਹੀਂ ਤੇ ਮੁਕਤ ਮਾਲ ਕਣਕ ਲਾਲ ਹੀਰਾ ਮਨੋਰੰਜਨ ਕੀ ਮਾਇਆ। ਪੈਸਾ ਮਨ ਨੂੰ ਖੁਸ਼ ਕਰ ਦਿੰਦਾ ਹੈ, ਟੈਨਸ਼ਨ ਵੀ ਬਹੁਤ ਦਿੰਦਾ ਹੈ। ਹੀਰੇ ਜਵਾਹਰਾਤ ਚਾਂਦੀ ਸੋਨਾ ਮਨ ਨੂੰ ਬੜਾ ਖੁਸ਼ ਰੱਖਦਾ ਹੈ, ਮੇਰੇ ਕੋਲ ਹੈ। ਡਰ ਵੀ ਬੜਾ ਦਿੰਦਾ ਕੋਈ ਚੋਰੀ ਨਾ ਕਰ ਲਵੇ। ਸਭ ਕੁਛ ਇਕੱਠਾ ਵੀ ਕਰੀ ਜਾ ਰਿਹਾ, ਕਮਾਈ ਵੀ ਕਰੀ ਜਾ ਰਿਹਾ। ਹਾ ਹਾ ਕਰਤ ਬਿਹਾਨੀ ਆਪਦਾ ਹੈ ਤਾਂ ਮੈਂ ਸੰਤੋਖ ਨਾ ਪਾਇਆ। ਹਾਏ ਮਰ ਗਏ, ਹਾਏ ਮਰ ਗਏ, ਹਾਏ ਆ ਨਹੀਂ, ਹਾਏ ਆ ਨਹੀਂ। ਅਨਸੈਟਿਸਫਾਈਡ ਜੀਵਨ ਜਿਉਂ ਹੀ ਜਾ ਰਿਹਾ ਹੈ, ਸੈਟਿਸਫਾਈਡ ਨਹੀਂ ਹੈ। ਜੇ ਸੈਟਿਸਫਾਈਡ ਹੀ ਨਹੀਂ ਹੈ, ਸ਼ੁਕਰਾਨਾ ਕਿੱਥੋਂ ਆਏਗਾ, ਸ਼ੁਕਰਾਨਾ ਕਿੱਥੋਂ ਆਏਗਾ। ਸਤਿਗੁਰਾਂ ਨੇ ਤੇ ਕਮਾਲ ਕਰ ਦਿੱਤੀ, ਸਾਨੂੰ ਜ਼ਿੰਦਗੀ ਜਿਉਣ ਦੀ ਸ਼ੁਰੂਆਤ ਦਿੱਤੀ। ਪਿਆਰਿਆ ਤੂੰ ਦੇਖ, ਤੈਨੂੰ ਬਹੁਤ ਕੁਛ ਮਿਲਿਆ ਹੋਇਆ ਹੈ। ਸਪੋਜ਼ ਕੋਈ ਐਸਾ ਗਰੀਬ ਹੋਵੇ ਜਿਹਨੂੰ ਰੋਟੀ ਨਾ ਮਿਲੀ ਹੋਵੇ ਸਾਰੇ ਹਫ਼ਤਾ, ਪਹਿਨਣ ਨੂੰ ਕੱਪੜਾ ਨਾ ਹੋਵੇ, ਉਹਨੂੰ ਸ਼ੈਲਟਰ ਵਾਸਤੇ ਕੋਈ ਝੁੱਗੀ ਝੌਂਪੜੀ ਨਾ ਹੋਵੇ, ਠੰਡ ਵਿੱਚ ਰਾਤੀ ਪਿਆ ਹੋਵੇ ਸੜਕ 'ਤੇ, ਕੈਸੀ ਕਮਾਲ ਦੀ ਬਾਤ ਹੈ। ਸੁਖਮਨੀ ਸਾਹਿਬ ਦੀ ਬਾਣੀ ਉਹਨੂੰ ਵੀ ਸ਼ੁਕਰਾਨਾ ਜਗਾਉਂਦੀ ਹੈ। ਪਿਆਰਿਆ ਦੀਨੇ ਹਸਤ ਪਾਂਵ ਕਰਨ ਨੇਤਰ ਰਸਨਾ ਅਤੇ ਸਹਿ ਤਿਆਗ ਅਵਰ ਸੰਗ ਰਚਨਾ। ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਪੁੱਛੋ ਉਹਨਾਂ ਨੂੰ ਜਿਹਨਾਂ ਕੋਲ ਨਹੀਂ ਹੈ, ਉਹਨਾਂ ਨੂੰ ਕੀਮਤ ਪਤਾ ਹੈ। ਵਾਹਿਗੁਰੂ ਨੇ ਕੰਨ ਦਿੱਤੇ ਨੇ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਪੁੱਛੋ ਉਹਨਾਂ ਨੂੰ ਜਿਹਨਾਂ ਨੂੰ ਸੁਣਦਾ ਨਹੀਂ ਹੈ, ਕੀ ਨਹੀਂ ਦਿੱਤਾ ਵਾਹਿਗੁਰੂ ਜੀ ਨੇ। ਧਿਆਨ ਹੀ ਨਹੀਂ ਜਾ ਰਿਹਾ, ਉਹਨੇ ਤੇ ਇਤਨਾ ਦਿੱਤਾ, ਇਤਨਾ ਜਦ ਦਿੱਤਾ ਹੈ। ਸੋਹਿਲਾ ਸਾਹਿਬ ਦੀ ਬਾਣੀ ਰਾਤੀ ਪੜ੍ਹੀ ਸੀ, ਉਸ ਵਿੱਚ ਇੱਕ ਪੰਕਤੀ ਆਈ ਸੀ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਤੇਰੇ ਦੇ ਅਰਥ ਨੇ ਤੇਰੇ ਤੋਂ, ਦਾਨਾ ਦੇ ਅਰਥ ਨੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ, ਉਹਦੀ ਕੀਮਤ 'ਤੇ ਕੀ ਪਾਈ ਜਾਣੀ ਹੈ, ਅਤੇ ਇੱਥੋਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਸ਼ੁਮਾਰ, ਸ਼ੁਮਾਰ ਹੁੰਦਾ ਕਾਊਂਟਿੰਗ, ਗਿਣਤੀ। ਸਾਨੂੰ ਸ਼ੁਕਰਾਨੇ ਨਾਲ ਜੋੜਿਆ। ਅਨਸੈਟਿਸਫਾਈਡ ਜੀਵਨ ਹਿਡਨ ਸਟ੍ਰੈਸ ਵਿੱਚ ਜਿਉਂਦਾ ਹੈ, ਅਨਸੈਟਿਸਫਾਈਡ ਹਿਡਨ ਡਿਪਰੈਸ਼ਨ ਵਿੱਚ ਜਿਉਂਦਾ ਹੈ। ਹਿਡਨ ਸਟ੍ਰੈਸ ਵਿੱਚ ਜਿਉਣ ਵਾਲੇ ਦਾ ਮਨ ਕਦੋਂ ਵੀ ਖਿੱਝ ਸਕਦਾ ਹੈ। ਹਿਡਨ ਡਿਪਰੈਸ਼ਨ ਵਿੱਚ ਜਿਉਣ ਵਾਲਾ ਕਦੋਂ ਵੀ ਇਮੋਸ਼ਨਲ ਅਤੇ ਐਕਸਾਈਟਡ ਹੋ ਸਕਦਾ ਹੈ। ਇਹਨਾਂ ਤਿੰਨਾਂ ਵਿੱਚੋਂ ਤੇ ਸਾਰੇ ਦੁੱਖ ਪੈਦਾ ਹੋ ਰਹੇ ਨੇ। ਸਾਨੂੰ ਜਿਹੜਾ ਸ਼ਬਦ ਦਿੱਤਾ ਨਾ, ਜਿਹਨੂੰ ਅਸੀਂ ਗੁਰਮੰਤਰ ਕਹਿੰਦੇ ਹਾਂ, ਕਦੀ ਇਸ ਸ਼ਬਦ ਦੇ ਅਰਥਾਂ ਵੱਲ ਜਾਣਾ। ਸ਼ਬਦ ਦੇ ਦੋ ਹਿੱਸੇ ਨੇ, ਇੱਕ ਵਾਹ, ਇੱਕ ਗੁਰੂ। ਤੇ ਗੁਰੂ ਸ਼ਬਦ ਦੇ ਦੋ ਹਿੱਸੇ ਨੇ, ਗੋ ਤੇ ਰੂਹ। ਇਹਦੇ ਅਰਥ ਕਵੀ ਸੰਤੋਖ ਸਿੰਘ ਜੀ ਨੇ ਬੜੇ ਕਮਾਲ ਦੇ ਕੀਤੇ ਨੇ। ਗੁਰੂ ਨਾਨਕ ਪ੍ਰਕਾਸ਼ ਵਿੱਚੋਂ ਲਿਖਦੇ ਨੇ, ਵਾਹ ਨਾਮ ਆਚਰਜ ਕੋ ਹੋਈ। ਵਾਹ ਸ਼ਬਦ ਉਸ ਵੇਲੇ ਨਿਕਲਦਾ ਹੈ ਜਦੋਂ ਇਹ ਯਾਦ ਆ ਜਾਵੇ, ਮੇਰੇ ਵਾਹਿਗੁਰੂ ਨੇ ਕਿਤਨਾ ਕੁਛ ਦਿੱਤਾ ਹੈ। ਵਾਹ ਕਿੰਨੀ ਆਵਾਜ਼ ਵਿੱਚ ਬੋਲਿਆ ਡਜ਼ਨਟ ਮੈਟਰ, ਅੰਦਰੋਂ ਕਿਤਨੇ ਸ਼ੁਕਰਾਨੇ ਵਿੱਚ ਬੋਲਿਆ ਮੈਟਰ ਤੇ ਹੈ। ਔਰ ਇਹ ਗੱਲ ਯਾਦ ਰੱਖਣੀ, ਆਚਰਜ ਤੇ ਪਰੁਕਤ ਨਾ ਕੋਈ। ਇਹ ਸ਼ਬਦ ਐਸਾ ਹੈ, ਵਾਹ ਸ਼ਬਦ ਬੋਲਿਆ ਨਹੀਂ ਜਾਂਦਾ, ਆਪਣੇ ਆਪ ਨਿਕਲਦਾ ਹੈ। ਆਖੋ ਵਾਹਿਗੁਰੂ, ਆਪਣੇ ਆਪ ਨਿਕਲਦਾ ਹੈ। ਕੋਈ ਮੈਚ ਦੇਖਦੇ ਆ, ਮੈਚ ਚੰਗਾ ਲੱਗਿਆ, ਕਹਿੰਦਾ ਵਾਹ। ਖਾਣਾ ਖਾਣ ਲੱਗਿਆ, ਬੜਾ ਸਵਾਦ ਲੱਗਿਆ, ਕਹਿੰਦਾ ਵਾਹ। ਹੱਦ ਹੋ ਗਈ, ਕਿਸੇ ਦੀ ਈਮੇਲ ਪੜ੍ਹੀ ਹੈ, ਈਮੇਲ ਦੇ ਅੱਖਰ ਦੇਖੇ ਨੇ, ਕਹਿੰਦਾ ਵਾਹ। ਕਿਸੇ ਦੇ ਕੱਪੜੇ ਦੇਖੇ ਨੇ, ਕਹਿੰਦਾ ਵਾਹ। ਦੁਨੀਆਂ ਨੂੰ ਦੇਖ ਕੇ ਤੇ ਵਾਹ ਵਾਹ ਕਰ ਰਿਹਾ ਹੈ, ਕਦੀ ਵਾਹਿਗੁਰੂ ਦੇ ਚੇਤਾ ਕਰਕੇ ਵੀ ਵਾਹ ਵਾਹ ਹਿਰਦਾ ਤੇਰਾ ਕਹਿਣ ਲੱਗ ਜਾਵੇ। ਵਾਹ ਨਾਮ ਆਚਰਜ ਕੋ ਹੋਈ, ਆਚਰਜ ਤੇ ਪਰ ਉਕਤ ਨਾ ਕੋਈ। ਗੋ ਤਮ ਤਨ ਅਗਿਆਨ ਅਨਿਤ, ਗੋ ਦੇ ਅਰਥ ਨੇ ਸਾਡੇ ਅੰਦਰ ਹਨੇਰਾ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੀਆਂ ਕਿਹੜੀਆਂ ਆਦਤਾਂ ਸਾਨੂੰ ਦੁੱਖ ਦੇਈ ਜਾ ਰਹੀਆਂ, ਹਨੇਰਾ ਹੈ ਅੰਦਰ। ਉਸ ਹਨੇਰੇ ਨੂੰ ਲੈਕ ਆਫ ਨੌਲੇਜ ਵੀ ਕਿਹਾ ਹੈ, ਲੈਕ ਆਫ ਵਿਸਡਮ ਵੀ ਕਿਹਾ ਹੈ, ਲੈਕ ਆਫ ਅੰਡਰਸਟੈਂਡਿੰਗ ਵੀ ਕਿਹਾ ਹੈ, ਲੈਕ ਆਫ ਅਬਜ਼ਰਵੇਸ਼ਨ ਵੀ ਕਿਹਾ ਹੈ। ਔਰ ਇਸ ਦੇ ਲਈ ਵਧੀਆ ਸ਼ਬਦ ਹੈ ਇਗਨੋਰੈਂਸ। ਗੋ ਤਮ ਤਨ ਅਗਿਆਨ ਅਨਿਤ, ਰੂਹ ਪ੍ਰਕਾਸ਼ ਕੀਓ ਜਿਨ ਚਿੱਤ। ਪ੍ਰਕਾਸ਼ ਦੇ ਅਰਥ ਹੈ ਗਿਆਨ, ਮੇਰੇ ਗੁਰੂ ਨੇ ਸੋਝੀ ਕਰਵਾਈ, ਗਿਆਨ ਕਰਵਾਇਆ, ਜਿਸ ਗੁਰੂ ਨੇ ਮੈਨੂੰ ਸੋਝੀ ਕਰਵਾਈ, ਇਸ ਲਈ ਵਾਹ ਗੁਰੂ। ਉੱਠਦਿਆਂ ਵਾਹਿਗੁਰੂ, ਸੌਂਦਿਆਂ ਵਾਹ ਵਾਹ ਉਚਰੈ, ਉੱਠਦਿਆਂ ਵਾਹ ਵਾਹ ਉਚਰੈ ਵਾਹਿਗੁਰੂ, ਸੌਂਦਿਆਂ ਵਾਹ ਵਾਹ ਉਚਰੈ, ਉੱਠਦਿਆਂ ਵੀ ਵਾਹ ਕਰੇਨ। ਹਰ ਵੇਲੇ ਵਾਹਿਗੁਰੂ ਦਾ ਧਿਆਨ ਜਾਏਗਾ ਤੇ ਹਰ ਵੇਲੇ ਵਾਹ ਸ਼ਬਦ ਨਿਕਲੇਗਾ। ਸੋਝੀ ਕਿਹਨੇ ਕਰਵਾਈ? ਗੁਰੂ ਨੇ, ਤੇ ਗੁਰੂ ਵੀ ਚੇਤੇ ਰਹੇਗਾ। ਇਹ ਸ਼ਬਦ ਹੈ ਵਾਹਿਗੁਰੂ। ਕਿਸੇ ਦਾ ਮਕਾਨ ਦੇਖਿਆ, ਉਹਦੇ ਘਰ ਦਾ ਉਦਘਾਟਨ ਹੋਇਆ, ਤੁਹਾਨੂੰ ਚੰਗਾ ਲੱਗਿਆ, ਤਾਂ ਕਿਹਾ ਕਿ ਵਾਹ ਬੜਾ ਘਰ ਕਮਾਲ ਦਾ, ਕਿ ਐਵੇਂ ਚਾਪਲੂਸੀ ਵਿੱਚ ਹੀ ਕਹਿਤਾ? ਇੰਝ ਵੀ ਹੁੰਦਾ ਜੇ ਕੁਝ ਉਂਝ ਹੀ ਕਹਿ ਦਿੰਦੇ ਜੇ, ਅੰਦਰੋਂ ਤੇ ਜੈਲਸ ਹੁੰਦੇ ਜੇ, ਉੱਪਰੋਂ ਉੱਪਰੋਂ ਕਹਿ ਦਿੰਦੇ ਜੇ ਮੇਰੀ ਜ਼ਿੰਦਗੀ 'ਚ ਘਟਨਾ ਵਾਪਰੀ ਸੀ। ਉਹਨੂੰ ਪਿਆਰੇ ਨੇ ਬੜੇ ਗਲਵਕੜੀ ਪਾ ਕੇ ਵਧਾਈਆਂ ਦਿੱਤੀਆਂ ਸੀ, ਕਹਿੰਦਾ ਵੀ ਕਮਾਲ ਦਾ ਘਰ ਮਿਲਿਆ। ਮੈਂ ਕਿਹਾ ਵੀ ਉਹ ਬੜਾ ਪ੍ਰਭਾਵਿਤ ਹੋਇਆ। ਕਹਿੰਦਾ ਨਹੀਂ ਪ੍ਰਭਾਵਿਤ ਹੋਇਆ ਭਾਈ ਸਾਹਿਬ, ਸਾਡੇ ਸ਼ਰੀਕੇ 'ਚੋਂ ਮੈਨੂੰ ਪਤਾ ਹੈ, ਉਹ ਤੇ ਜੈਲਸ ਹੋਇਆ ਵਿਆ, ਇਹ ਤੇ ਉੱਪਰੋਂ ਉੱਪਰੋਂ ਕਹਿ ਕੇ ਗਿਆ। ਆਖੋ ਵਾਹਿਗੁਰੂ, ਇਹਦਾ ਮਤਲਬ ਹਿਰਦੇ ਵਿੱਚੋਂ ਕਹਿ ਕੇ ਨਹੀਂ, ਜਿਹੜਾ ਜ਼ਿਆਦਾ ਨੇੜੇ ਹੁੰਦਾ ਉਹਨੂੰ ਪਤਾ ਹੁੰਦਾ ਹੈ, ਅਤੇ ਵਾਹਿਗੁਰੂ ਨੂੰ ਵੀ ਪਤਾ ਹੈ ਵਾਹ ਸ਼ਬਦ ਕਿਤਨਾ ਕੁ ਪ੍ਰਭਾਵਿਤ ਹੋ ਕੇ ਕਿਹਾ ਹੈ। ਜਦੋਂ ਪ੍ਰਭਾਵਿਤ ਹੋ ਕੇ ਕਿਹਾ, ਉਹਦੇ ਲਈ ਤੂੰ ਅਨਸੈਟਿਸਫਾਈਡ ਨਹੀਂ ਹੋਣਾ ਚਾਹੀਦਾ, ਹਾ ਹਾ ਕਰਤ ਬਿਹਾਨੀ ਨਹੀਂ ਹੋਣਾ ਚਾਹੀਦਾ, ਹਾਏ ਮੈਨੂੰ ਆਹ ਨਹੀਂ ਮਿਲਿਆ, ਹਾਏ ਮੈਨੂੰ ਆਹ ਨਹੀਂ ਮਿਲਿਆ। ਪਿਆਰਿਆ, ਮੱਥਾ ਟੇਕਣ ਲੱਗਿਆਂ ਤੇ ਸ਼ੁਕਰਾਨੇ ਵਿੱਚ ਭਰ ਜਾ, ਕਿਤਨਾ ਕੁਛ ਦਿੱਤਾ ਹੈ ਵਾਹਿਗੁਰੂ ਨੇ, ਕਿਤਨਾ ਕੁਛ ਦਿੱਤਾ ਹੈ। ਜੋ ਨਹੀਂ ਦਿੱਤਾ ਉੱਧਰ ਧਿਆਨ ਨਾ ਕਰ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮੂੜਾ ਕਉ ਕਹਾਂ ਕਰੇ। ਜਿਹੜੀ ਚੀਜ਼ ਨੂੰ ਮੰਗਦਾ ਪਿਆ, ਜੇ ਵਾਹਿਗੁਰੂ ਉਹ ਵੀ ਨਾ ਦੇਣ, ਅਤੇ ਜਿਹੜੀਆਂ ਦਿੱਤੀਆਂ ਨੇ ਉਹ ਵੀ ਲੈ ਲੈਣ, ਕੀ ਕਰ ਲਏਗਾ? ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀ ਜੈ ਸਦ ਨਮਸਕਾਰਾ। ਸਿੱਖ ਮੰਗਣ ਨਹੀਂ ਪਿਆਰਿਓ, ਸਿੱਖ ਸ਼ੁਕਰਾਨੇ 'ਚ ਜਿਉਂਦਾ ਏ। ਇਹ ਤਾਂ ਸਗੋਂ ਦੇਖੋ ਭਾਈ ਮਹਾਂ ਸਿੰਘ ਜੀ ਵਰਗਿਆਂ ਦਾ ਜੀਵਨ, ਜਦੋਂ ਗੁਰੂ ਕਹਿੰਦੇ ਨੇ ਮੰਗ ਕੀ ਮੰਗਣਾ, ਸਿੱਖ ਤੇ ਕਹਿੰਦਾ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਅਤੇ ਸੁਖਮਨੀ ਸਾਹਿਬ ਦੀ ਬਾਣੀ ਕਹਿ ਰਹੀ ਹੈ, ਬਿਨਾਂ ਸੰਤੋਖ ਨਹੀਂ ਕੋਈ ਰਾਜਾ ਹੈ, ਜਿੰਨਾ ਚਿਰ ਅੰਦਰ ਸੰਤੋਖ ਸਬਰ ਸ਼ੁਕਰਾਨਾ ਨਹੀਂ ਹੈ, ਮਨ ਰੱਜਦਾ ਨਹੀਂ ਹੈ, ਆਪਣੀਆਂ ਭੁੱਖਾਂ ਪੂਰੀਆਂ ਕਰਦਾ ਹੈ, ਅੰਦਰੋਂ ਉਲਝਿਆ ਹੋਇਆ ਹੈ, ਜ਼ਿੰਦਗੀ ਨੂੰ ਹੋਰ ਉਲਝਾਈ ਜਾ ਰਿਹਾ। ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਜਿਤਨੇ ਹਾਥੀ ਰੱਥ ਆਦਿਕ ਸਨ ਉਸ ਵੇਲੇ, ਘੋੜੇ ਤੇਜ਼ ਦੌੜਨ ਵਾਲੇ ਘੋੜੇ, ਇੱਥੇ ਸ਼ਬਦ ਵਰਤਿਆ ਅਸਵ ਪਵਨ ਤੇਜ, ਹਵਾ ਵਾਂਗ ਤੇਜ਼ ਭੱਜਣ ਵਾਲੇ ਘੋੜੇ, ਫਿਰ ਸੀ ਹਾਥੀ, ਫਿਰ ਉਸ ਵੇਲੇ ਸੀ ਰੱਥ, ਇਹ ਕਹਿ ਲਓ ਕਿ ਕਿਸੇ ਕੋਲ ਮਹਿੰਗੀਆਂ ਕਾਰਾਂ, ਉਹਦੇ ਕੋਲ ਆਪਣੇ ਚਾਰਟਰ ਜਹਾਜ਼ ਹੋਣ ਅਤੇ ਆਪਣੇ ਸ਼ਿਪ ਹੋਣ ਅੱਜ ਦੇ ਸਮੇਂ ਅਨੁਸਾਰ। ਸੰਗ ਨਾ ਚਾਲਿਓ ਇਨ ਮੈਂ ਕੱਛੂ ਆਏ, ਉਠ ਸਧਾਇਓ ਨਾਂਗਾ। ਸੋਚ ਕੇ ਦੇਖਿਓ, ਆਪਣੇ ਨਿੱਜੀ ਪਰਸਨਲ ਐਕਸਪੀਰੀਅੰਸ ਹੈ, ਲਗਜ਼ਰੀ ਗੱਡੀ ਹੋਵੇ, ਏਅਰ ਕੰਡੀਸ਼ਨਡ ਗੱਡੀ ਹੋਵੇ, ਬਾਹਰ ਗਰਮੀ ਹੋਵੇ, ਅੰਦਰ ਨਿਰੀ ਠੰਡ ਵਰਤਦੀ ਹੈ। ਜਿਹੜਾ ਬੰਦਾ ਗੱਡੀ 'ਚ ਬੈਠਦਾ ਹੈ ਉਹ ਕਹਿੰਦਾ ਕਿਆ ਬਾਤ ਹੈ, ਤੁਹਾਡੀ ਗੱਡੀ 'ਤੇ ਨਿਰੀ ਬਰਫ਼ ਸੁੱਟਦੀ ਹੈ। ਪਰ ਉਹ ਗੱਡੀ ਦੀ ਕੂਲਿੰਗ ਭਾਵੇਂ ਉਹ 16 ਡਿਗਰੀ 'ਤੇ ਆ ਜਾਂਦੀ ਹੋਵੇ, ਪਰ ਜਿਹੜੀ ਇੰਸਟਾਲਮੈਂਟ ਦੀ ਚਿੰਤਾ ਦੀ ਅੱਗ ਲੱਗੀ ਹੋਈ ਹੈ ਨਾ, ਉਹਨੂੰ ਏ ਸੀ ਠੰਡਾ ਨਹੀਂ ਕਰ ਸਕਦਾ, ਕੋ ਵਾਹਿਗੁਰੂ ਨਹੀਂ ਕਰ ਸਕਦਾ। ਬੰਦੇ ਦੀਆਂ ਅੰਦਰਲੀਆਂ ਚਿੰਤਾਵਾਂ ਦੇ ਲਈ ਬਾਹਰਲੀ ਲਗਜ਼ਰੀ ਫੈਸਿਲਿਟੀ ਕੰਮ ਨਹੀਂ ਦਿੰਦੀ, ਸਗੋਂ ਉਹਨਾਂ ਚਿੰਤਾਵਾਂ ਨੂੰ ਵਧਾ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਲਗਜ਼ਰੀ ਫੈਸਿਲਿਟੀ ਲੈਣੀ ਨਹੀਂ ਹੈ, ਲਗਜ਼ਰੀ ਫੈਸਿਲਿਟੀ ਜ਼ਿੰਦਗੀ 'ਚ ਚਾਹੀਦੀ ਹੈ, ਪਰ ਪਿਆਰਿਆ ਜੋ ਅੰਦਰਲੀ ਜ਼ਿੰਦਗੀ ਨੂੰ ਮੇਨਟੇਨ ਕਰਨਾ ਹੈ, ਦੇਖੀ ਕਿਤੇ ਉਹਨੂੰ ਨਾ ਛੱਡ ਬੈਠੀ। ਜਦ ਕਿਤੇ ਲੋੜ ਪਵੇ ਮਨ ਦਾ ਇਹ ਸਮਝੌਤਾ ਕਰ ਲਈ, ਬਾਹਰਲੇ ਸੁੱਖ ਭਾਵੇਂ ਘੱਟ ਮਿਲ ਜਾਣ ਪਰ ਬਖਸ਼ਿਸ਼ ਘੱਟ ਨਹੀਂ ਮਿਲਣੀ ਚਾਹੀਦੀ। ਬਾਹਰਲੇ ਸੁੱਖ ਵੱਧ ਤੋਂ ਵੱਧ ਪ੍ਰਾਪਤ ਕਰਨ ਲਈ ਯਤਨ ਕਰਦਾ ਜਾਈਂ, ਪਰ ਅੰਦਰ ਬਖਸ਼ਿਸ਼ ਜ਼ਰੂਰ ਵਧਾਉਂਦਾ ਜਾਈਂ। ਉਹਦੇ ਲਈ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ। ਸਤਸੰਗਤ ਵਿੱਚ, ਗੁਰਬਾਣੀ ਪਿਆਰ ਵਿੱਚ ਭਿੱਜੇ ਹੋਏ, ਕਥਾ ਕੀਰਤਨ ਵਿੱਚ ਭਿੱਜੇ ਹੋਏ ਸਾਰੇ ਹੀ ਗੁਰਸਿੱਖ ਸੰਤ ਜਨ ਨੇ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਜੋ ਵੀ ਵਾਹਿਗੁਰੂ ਦੀ ਯਾਦ ਵਿੱਚ ਹੈ, ਜੋ ਵੀ ਗੁਰਬਾਣੀ ਦੇ ਰੰਗ ਵਿੱਚ ਹੈ, ਜੋ ਵੀ ਗੁਰੂ ਦੀ ਸ਼ਰਧਾ ਵਿੱਚ ਭਿੱਜਿਆ ਹੈ, ਉਹ ਸਾਰੇ ਸੰਤ ਜਨ ਨੇ। ਇਹ ਸੰਗਤ ਵਿੱਚ ਬੈਠ ਕੇ ਮਨ ਨੂੰ ਜੋੜਨਾ, ਸੰਗਤ ਵਿੱਚੋਂ ਸਿੱਖ ਕੇ ਮਨ ਨੂੰ ਜੋੜਨਾ ਸੌਖਾ ਹੋ ਜਾਂਦਾ ਹੈ। ਇਸ ਵਿੱਚ ਗੁਰੂ ਪਿਤਾ ਕਹਿੰਦੇ ਮੋਟਿਵ ਇਹ ਹੈ, ਹਰ ਹਰ ਗਾਈਐ, ਵਾਹਿਗੁਰੂ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਈਏ, ਵਾਹਿਗੁਰੂ ਦੇ ਗੁਣਾਂ ਦੇ ਸ਼ੁਕਰਾਨੇ ਵਿੱਚ ਜੀਵਨ ਜਿਉਈਏ, ਅਤੇ ਵਾਹਿਗੁਰੂ ਦੀ ਯਾਦ ਬਣੀ ਰਹੇ। ਆਖਰੀ ਪੰਕਤੀ, ਨਾਨਕ ਈਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਈਹਾਂ ਆ ਜਿਹੜੀ ਅਸੀਂ ਜੀਵਨ ਜਿਸ ਤਰ੍ਹਾਂ ਦਾ ਜਿਉਂ ਰਹੇ ਹਾਂ, ਆਗੈ ਜੋ ਬਦਲ ਕੇ ਅਸੀਂ ਜਿਹੜਾ ਜੀਵਨ ਲੈਣਾ ਚਾਹੁੰਦੇ ਹਾਂ, ਆਖੋ ਵਾਹਿਗੁਰੂ ਅਸੀਂ ਜੋ ਜਿਉਂ ਰਹੇ ਹਾਂ, ਸਾਡੇ ਕੋਲ ਬਖਸ਼ਿਸ਼ ਵੀ ਹੈ, ਸਾਡੇ ਕੋਲ ਟੈਨਸ਼ਨ ਵੀ ਹੈ। ਕਦੀ ਟੈਨਸ਼ਨ 'ਚ ਉਲਝ ਕੇ ਬਖਸ਼ਿਸ਼ ਅੰਦਰੋਂ ਗਵਾ ਬੈਠਦੇ ਹਾਂ, ਸਾਡੇ ਕੋਲ ਸਹਿਣਸ਼ੀਲਤਾ ਵੀ ਹੈ, ਕ੍ਰੋਧ ਵੀ ਹੈ, ਕ੍ਰੋਧ 'ਚ ਉਲਝ ਕੇ ਸਹਿਣਸ਼ੀਲਤਾ ਗਵਾ ਲੈਂਦੇ ਹਾਂ। ਸਾਡਾ ਜੀਵਨ ਹੈ ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਅਤੇ ਜਿਹੜਾ ਅਗਲਾ ਜੀਵਨ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਸ ਜੀਵਨ ਦੀ ਅੰਦਰਲੀ ਸਿਚੁਏਸ਼ਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹਨੂੰ ਗੁਰਮੁਖ ਅਵਸਥਾ ਕਿਹਾ, ਸਿੱਖੀ ਅਵਸਥਾ ਕਿਹਾ, ਉੱਥੇ ਅੱਗੇ ਪਿਆਰਿਓ ਇਹ ਚੀਜ਼ ਕੰਮ ਦੇਵੇਗੀ। ਜੇ ਅਸੀਂ ਸਿੱਖਾਂਗੇ, ਜ਼ਿੰਦਗੀ ਵਿੱਚ ਲਿਆਵਾਂਗੇ, ਮੁੱਖ ਉਜਲਾ ਹੋਏਗਾ, ਇੱਥੇ ਉੱਥੇ ਹਰ ਥਾਂ 'ਤੇ ਮੁੱਖ ਉਜਲਾ ਹੋਏਗਾ। ਸੰਸਾਰ ਦੀਆਂ ਨਜ਼ਰਾਂ ਵਿੱਚ ਅਤੇ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਜੀਵਨ ਦੀ ਇੱਜ਼ਤ ਮਿਲੇਗੀ, ਫੱਤ ਮਿਲੇਗੀ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਜਾਏ ਜੀਓ। ਜੀਵਨ ਇਸ ਤਰ੍ਹਾਂ ਦਾ ਜਿਉਣਾ ਹੈ ਕਿ ਗੁਰੂ ਨੂੰ ਵੀ ਜਵਾਬ ਦੇ ਹੋਈਏ, ਦੁਨੀਆਂ ਨੂੰ ਵੀ ਜਵਾਬ ਦੇ ਹੋਈਏ, ਨਿਰੰਕਾਰ ਵੀ ਖੁਸ਼ ਹੋ ਜਾਣ। ਸੰਸਾਰ ਦਾ ਬਹੁਤਾ ਫਿਕਰ ਨਹੀਂ ਕਰਨਾ, ਪਰ ਇੱਕ ਗੱਲ ਯਾਦ ਰੱਖਣੀ, ਜੇ ਨਿਰੰਕਾਰ ਖੁਸ਼ ਹੋ ਗਏ ਸੰਸਾਰ ਵੀ ਖੁਸ਼ ਹੋ ਜਾਂਦਾ ਹੈ। ਫੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਕੇ ਸਿਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਹੈ ਜੀ, ਸਤਿਕਾਰਯੋਗ ਬਸ ਭਾਈ ਰਾਮ ਸਿੰਘ।